गुर प्रसाद तेरे कवन कवन गुण कह कह गावा तू साहिब गुणी निधाना तुमरी महिमा बरन ना साको तू ठाकुर ऊच भगवाना तेरे कवन कवन गुण कह कह गावा तू साहिब गुणी निधाना तुमरी महिमा वर्ण ना साको तू ठाकुर ऊच भगवाना मैं हर हर नाम धर सोई ज्यों भावै त्यों राख मेरे साहिब मैं तुझ बिन अवर ना कोई रहाओ मैं तान दीवान तू है मेरे स्वामी मैं तुद आगे अरदास मैं होर थाओ नाही जिस पै करों बिनंती मेरा दुख सुख तुझ ही पास विचे धरती विचे पानी विच काष्ट अगन तरीजै बकरी सिंह इक तै थाए राखे मान हार जाप भ्रम भौ दूर कीजै हर की वडियाई देखो संतो हर निमाणिया मान दिवाए ज्यों धरती चरण तले ते ऊपर आवै त्यों नानक साध जना जगत आन सब पैरी पाए हर की वडियाई देखो संतो हर निमाणिया मान दिवाए ज्यों धरती चरण तले ते ऊपर आवै त्यों नानक साध जना जगत आन सब पैरी पाए वाहिगुरु जी का खालसा वाहिगुरु जी की फतेह
गुरु गोद विच गुरु प्यार श्रद्धा सत्कार विच नेता प्रति दी तरह हाजरियां पा रहे समूह हाजरीन आप बहुत ही वड्डियां भागां वाले हो जिन्हां नूं सतगुरु धन गुरु रामदास महाराज जी ने त्रुट करके गुरु नानक साहब महाराज जी की मेहर होई धन श्री गुरु ग्रंथ साहब महाराज जी दसां पातशाहियां की जोत तिन्हां दी बख्शिश नाल संगत करन दियां इस भाग घड़ियां नसीब होईयां और उस पावन पवित्र अस्थान ते जिस अस्थान नूं असीं नेता प्रति पढ़दे हाँ डिठै सभे थाम नहीं तुद जिहिआ ऐसा संसार दे अंदर कोई होर था नहीं सतगुरु धन गुरु रामदास महाराज जी दे जिस सतगुरु सच्चे पातशाह जी दे चरण परसन दा ਅੰਮ੍ਰਿਤ ਵੇਲੇ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਇਲਾਹੀ ਬਾਣੀ ਦੀ ਸ੍ਰੀ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਆਪ ਜੀਆਂ ਨੇ। ਭਾਵੇਂ ਤੁਸਾਂ ਨੇ ਗੁਰੂ ਕੀ ਗੋਦ ਵਿੱਚ ਬੈਠ ਕੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ, ਅਤੇ ਭਾਵੇਂ ਕਿਸੇ ਨੇ ਆਪਣੇ ਘਰਾਂ ਵਿੱਚ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਇਹ ਗੁਰਬਾਣੀ ਨੂੰ ਆਪਣੇ ਕੰਨਾਂ ਨਾਲ ਸਰਵਣ ਕਰਨ ਦਾ ਇਹ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਸ਼ ਕੀਤਾ ਹੈ। ਸੰਗਤ ਜੀ, ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਗੁਰੂ ਕਿਰਪਾ ਕਰੇ ਅਤੇ ਇਹ ਘੜੀਆਂ ਨਸੀਬ ਹੁੰਦੀਆਂ ਹਨ। ਔਰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਸ਼ਾਂ ਪਾਤਸ਼ਾਹੀਆਂ ਦੀ ਜੋਤ ਨੇ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਅੰਮ੍ਰਿਤ ਵੇਲੇ ਜੋ ਅੰਮ੍ਰਿਤ ਬਚਨ ਬਖਸ਼ਿਸ਼ ਕੀਤਾ, ਉਪਦੇਸ਼ ਬਖਸ਼ਿਸ਼ ਕੀਤਾ, ਉਸ ਉਪਦੇਸ਼ ਨੂੰ ਆਪ ਜੀਆਂ ਨੇ ਭਾਈ ਸਾਹਿਬ ਪਾਸੋਂ ਸਰਵਣ ਕਰਨ ਦਾ ਭਾਈ ਬਲਜੀਤ ਸਿੰਘ ਜੀ ਨੇ ਪਿਆਰ ਨਾਲ ਸਰਵਣ ਕਰਵਾਇਆ ਹੈ। ਇਹ ਅੰਮ੍ਰਿਤ ਬਚਨ ਸਤਿਗੁਰੂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਬਾਰਕ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 735 ਅੰਕ ਦੇ ਉੱਤੇ ਸੁਭਾਈਮਾਨ ਹੈ। ਔਰ ਸਤਿਗੁਰੂ ਜੀ ਨੇ ਇਸ ਅੰਮ੍ਰਿਤ ਬਚਨ ਦੇ ਅੰਦਰ ਜੋ ਉਹ ਅਕਾਲ ਪੁਰਖ ਵਾਹਿਗੁਰੂ ਕਰਤਾ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਜਿਹੜਾ ਬੇਅੰਤ ਗੁਣਾਂ ਦਾ ਅਨੰਤ ਗੁਣਾਂ ਦਾ ਖਜ਼ਾਨਾ ਹੈ, ਸਾਰੀ ਸ਼ਕਤੀ ਜਿਸ ਦੀ ਵਰਤ ਰਹੀ ਹੈ, ਜਿਸ ਦੇ ਹੁਕਮ ਵਿੱਚ ਦਿਨ ਅਤੇ ਰਾਤ ਹੈ, ਜਿਸ ਦੇ ਹੁਕਮ ਵਿੱਚ ਸੂਰਜ ਅਤੇ ਚੰਦਰਮਾ ਹਨ, ਜਿਸ ਦੇ ਹੁਕਮ ਵਿੱਚ ਹਵਾ ਅਤੇ ਪਾਣੀ ਹੈ, ਜਿਸ ਦੇ ਹੁਕਮ ਵਿੱਚ ਪਸ਼ੂ ਅਤੇ ਪੰਛੀ ਹਨ, ਜਿਸ ਦੇ ਹੁਕਮ ਵਿੱਚ ਸਮੁੱਚੀ ਬਨਸਪਤੀ ਹੈ, ਜੀਵ ਜੰਤੂ ਹਨ। ਕਿਉਂਕਿ ਇਸ ਧਰਤੀ ਦੇ ਉੱਤੇ ਮਨੁੱਖ ਦੀ ਪਾਇਆ 'ਤੇ ਬਹੁਤ ਥੋੜ੍ਹੀ ਕੁਛ ਵੀ ਨਹੀਂ ਹੈ। ਸਭ ਕੁਛ ਕਰਨਹਾਰ ਅਕਾਲ ਪੁਰਖ ਵਾਹਿਗੁਰੂ ਹੈ। ਸਤਿਗੁਰੂ ਜੀ ਨੇ ਇਸ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਸ ਕਰਤੇ ਦੀ ਵਡਿਆਈ ਕਰਦਿਆਂ, ਮਹਿਮਾ ਕਰਦਿਆਂ ਉਹਦੇ ਗੁਣਾਂ ਦੇ ਖਜ਼ਾਨੇ ਦੀ ਜ਼ਿਕਰ ਕੀਤਾ ਹੈ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਣ ਇੰਨੇ ਹਨ ਕਿ ਅਸੀਂ ਗੁਣ ਬਿਆਨ ਕਰਦਿਆਂ ਥੱਕ ਸਕਦੇ ਹਾਂ, ਲੇਕਿਨ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਬਚਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਗਤ ਜਲੰਧੇ ਦੇ ਤਾਰਨਹਾਰ ਨੇ ਪਾਵਨ ਪਵਿੱਤਰ ਬਾਣੀ ਵਿੱਚ ਆਪ ਜੀ ਨਿਤਾ ਪ੍ਰਤੀ ਪੜ੍ਹਦੇ ਹੋ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ। ਉਹਦਾ ਨਾ ਵੇਖਣ ਦਾ, ਉਹਦੇ ਕਿੰਨੇ ਗੁਣ ਨੇ, ਉਹਦੀ ਅਚਰਜਤਾ ਦਾ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ, ਕੋਈ ਬਿਆਨ ਨਹੀਂ ਕਰ ਸਕਦਾ, ਅਤੇ ਜੇ ਕੋਈ ਕਵੇ ਤਾਂ ਫਿਰ ਉਹਨੂੰ ਬਾਅਦ 'ਚੋਂ ਪਛਤਾਉਣਾ ਹੀ ਪੈਂਦਾ ਹੈ ਕਿ ਜੋ ਮੈਂ ਕੁਛ ਕਿਹਾ ਉਹ ਬਹੁਤ ਥੋੜ੍ਹਾ ਕਿਹਾ ਹੈ। ਜੇ ਕਹਿਣ ਦਾ ਯਤਨ ਵੀ ਕਰੇ ਤਾਂ ਬਾਅਦ 'ਚੋਂ ਉਹਨੂੰ ਪਛਤਾਉਣਾ ਪੈਂਦਾ ਹੈ। ਕਿਉਂ? ਕਿਉਂਕਿ ਉਹਦੇ ਹੱਥ ਵਿੱਚ ਨਮੋਸ਼ੀ ਲੱਗਦੀ ਜਦੋਂ ਪਤਾ ਲੱਗਦਾ ਕਿ ਉਹ ਬੇਅੰਤ ਗੁਣਾਂ ਦਾ ਖਜ਼ਾਨਾ ਹੈ, ਉਹਦੇ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ, ਉਹਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸਤਿਗੁਰੂ ਜੀ ਨੇ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੇ ਅੰਦਰ ਸਾਨੂੰ ਦੱਸਣਾ ਕੀਤਾ ਕਿ ਜਿਹੜਾ ਜੀਵ ਹੈ ਨਾ, ਅਸਲ ਵਿੱਚ ਅਸੀਂ ਜਿਹੜੇ ਮਨੁੱਖ ਹਾਂ, ਸਾਡਾ ਆਸਰਾ ਪਰਮਾਤਮਾ ਦਾ ਨਾਮ ਹੈ। ਆਪਾਂ ਉਹ ਵੀ ਨਿਤਾ ਪ੍ਰਤੀ ਪੜ੍ਹਦੇ ਹਾਂ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਮਨੁੱਖ ਦੇ ਅੰਦਰ ਭੁੱਖ ਲੱਗੀ ਹੋਈ ਹੈ, ਤ੍ਰਿਸ਼ਨਾ ਦੀ, ਲੋਭ ਲਾਲਚ ਕਾਮ ਕ੍ਰੋਧ ਲੋਹ ਮੋਹ ਹੰਕਾਰ ਦੀ ਭੁੱਖ ਲੱਗੀ ਹੋਈ ਹੈ। ਇਹ ਅੰਦਰ ਅੱਗ ਬਲ ਰਹੀ ਹੈ, ਲਾਟਾਂ ਬਲ ਰਹੀਆਂ ਨੇ, इस अग नू बुझाउण वाला इस अग नू खत्म करन वाला तो परमात्मा आप है। उहदा नाम का आसरा जीव नू जदों मिल जाता है तो उहदे नाल ही क्योंकि उहदे गुणा नू गा गा के जदों असी उहदे गुण बार बार गाउने अज दी तारीख विच कुछ साडे वीर ऐसे भी कहिंदे है कि रोज़ उही उहदे गुणा नू गाई जाणा कीर्त करी जाणे कीर्तन करी जाना उही शब्द बार बार गाई जाने इहदा की लाभ भाई भाई इस तरह है कि जिवें असी कहिंदे आ कि बच्चे नू उही पहाड़ा रोज़ पढ़ाई जाने बार बार कहिंदे 20-25 बार पढ़ो तां कि उह तुहानू पक जावे। इस तरह गुरु के शब्द गा गा के जप जप के असी अपने अंदर गुरु के गुणा नू जप जप के साडे अंदर गुरु के गुण वस जाण ते साडी सांझ उस करते ना बन जावे क्योंकि साड़ी जड़ी आत्मा है परमात्मा दी अंश है परमात्मा तो विछड़ी हुई है ते इहदा सफर भी परमात्मा विच लीनता ही है। सतगुरु धन गुरु नानक साहिब महाराज जी ने जड़ी कीर्तन दी आरंभता हुंदी संगत जी ये सुल्तानपुर लोधी दी धरती तो हुंदी सब तो पहले दिन जड़ी रबाब वजदी है कीर्तन हुंदा है वो सुल्तानपुर लोधी दी पावन पवित्र धरती ते जदों भाई फरंदा जी लिया करके सतगुरु धन गुरु नानक साहब जी नूं रबाब भेट करदे आ ना ते उस वक्त सतगुरु नानक साहब महाराज जी पहले दिन कीर्तन दी आरंभता सुल्तानपुर दी धरती तो हुंदी रबाब दे नाल उस दी कीर्ति दी आरंभता की जाती है परमात्मा दे गुणा नूं गायन करन दा जिहड़ा है उस आरंभता सुल्तानपुर लोधी दी धरती तो हुंदी है। ते संगत जी एक गल होर जदों असी किसे प्रोफेसर कोल किसी अध्यापक कोल बच्चे नूं ट्यूशन पढ़न वास्ते भेजदे हैं 5000 रुपया फीस दे के ते उह कहिंदा कि भाई ध्यान दे नाल फोकस करके रख जदों उह फोकस करन दी गल समझाउंदा है 5000 दे के बड़ी छेती समझ लगदी है कि तेरी एकाग्रता नहीं बनी एकाग्रता टिका लेकिन यह जिहड़ी गल है धन गुरु नानक साहिब महाराज ने यह भी सुल्तानपुर लोधी दी धरती ते सिखा दित्ती कदों जदों वेई नदी चों बाहर आए ना ते की होया कहन लगे कि जे तुसी कहने हो कि परमात्मा एक है धन गुरु नानक साहिब महाराज नूं कहलगे साडे नाल चलो ते फिर तुसी मस्जिद विच नमाज़ अदा करो नमाज़ अदा करन गए क्योंकि खुदा दा नाँ लो धन गुरु नानक साहब जी कहिंदे खुदा दा नाँ लैणा गल थोड़ी परमात्मा दी याद विच जुड़ना गल थोड़ी है। जदों गए ते फिर उत्थे काजी ने भी नमाज़ अदा कीती और राजे ने भी नमाज़ अदा कीती नवाब दौलत खां ने भी नमाज़ अदा कीती सतगुरु नानक साहब महाराज जी खड़े रहे ते कहिंदे तुसी ते नमाज़ अदा नहीं कीती। सतगुरु नानक साहब महाराज जी कहन लगे तुसी भी नहीं अदा कीती क्योंकि प्रैक्टिकली भी जरूरी है जिथे थ्यूरी जरूरी है ना थ्यूरी दे नाल फिर प्रैक्टिकली भी इस गुरु नानक साहब महाराज जी ने सिखाया कहन लगे तुसी भी नहीं अदा कीती कहिंदे क्यों काजी नूं धन गुरु नानक साहब जी कहिंदे जदों नमाज़ अदा करदे सी ये दसो तुहाडा ध्यान कित्थे सी तुहाडी सुरत कित्थे सी। सतगुरु नानक साहब जी दे चरणां च हाथ जोड़ के कहन लगे घर विच घोड़ी सूई उहने बच्चा दित्ता सीगा खूह विच ना डिग जावे मेरी सुरत उधर चली गई सी शरीर करके भावें मैं नमाज़ अदा कर रहा सी। प्यारिओ असी कई वारां जप जी नूं पढ़ रहे हुंदे हाँ बाणी नूं पढ़ रहे हुंदे हाँ पर सुरत साडी कितें होर तुरी फिरदी हुंदी है। ध्यान नूं टिकाउणा जद तक साडा ध्यान नहीं टिकेगा केंद्रित नहीं होएगा ना तो दुनिया की पढ़ाई पल्ले पैनी है तो जिहड़ी अध्यात्मक की पढ़ाई है रब की खुदा की बंदगी है वह किवें पै जाएगी खुदा दे नाल अभेदता किवें हो जाएगी खुदा दे नाल आत्मा का परमात्मा नाल मिलाप किवें होएगा। सो सतगुरु नानक साहब महाराज जी नूं काजी कहन लगा चलो मैं तो इत्थे हाजिर नहीं सी तुसी नवाब साहब दे नाल ही नमाज़ अदा कर लेंदे कहिंदे फिर उस नूं भी पुछ लो। सतगुरु नानक साहब महाराज जी ने जदों यह बचन किया तो नवाब दौलत खां कहिंदा मेरा ध्यान भी काबल विच घोड़े खरीदन चलिया गया भावें शरीरक तौर पर मैं हाजिर सी पर सुरत करके गैर हाजिर सी। इस तरह कई वार असी गुरु की गोद विच गुरु की बाणी पढ़द होया कीर्तन सुनद होया होर तो होर मैं कई वार देखदा है 3-4 मिनट की अरदास भी असी गैर हाजिर हो जाते जी साड़ी जड़ी 3 मिनट की अरदास है 3-4 मिनट की उस अरदास दे विच पहले बंद विच गुर इतिहास है दूजे बंद विच ते तीजे बंद विच सिख इतिहास है चौथे बंद विच तख्त साहिबान ਉੱਤੇ ਗੁਰਦੁਆਰਾ ਸਾਹਿਬਾਨ ਦਾ ਜ਼ਿਕਰ ਹੈ, ਇੱਥੋਂ ਤੱਕ ਸਾਡਾ ਇਤਿਹਾਸ ਮੁਕੰਮਲ ਹੋ ਜਾਂਦਾ ਹੈ ਅਤੇ ਇਸ ਤੋਂ ਪੰਜਵਾਂ ਬੰਦ ਅਤੇ ਛੇਵਾਂ ਬੰਦ ਸਾਡੀਆਂ ਮੰਗਾਂ ਦਾ ਹੈ। ਪਰ ਸਾਨੂੰ ਕੁਛ ਵੀ ਨਹੀਂ, ਸਾਰਾ ਕੁਛ ਅਰਦਾਸ ਵਿੱਚ ਭਾਈ ਜੀ ਕੀ ਕਹਿ ਗਏ ਉਹਦੇ ਬਾਰੇ ਸੁਰਤ ਵਿੱਚ ਨਹੀਂ ਪੈਂਦਾ। ਸਾਨੂੰ ਇਹ ਧਿਆਨ ਹੁੰਦਾ ਕਿ ਭਾਈ ਜੀ ਨੇ ਸਾਡਾ ਨਾਂ ਅਰਦਾਸ ਵਿੱਚ ਲਿਆ ਕਿ ਨਹੀਂ ਲਿਆ। ਸਾਡਾ ਸੁਰਤ ਉੱਥੇ ਟਿੱਕੀ ਹੁੰਦੀ ਹੈ ਜਦੋਂ ਕਿ ਜਿਨ੍ਹਾਂ ਨੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤਿਚੜੇ, ਉਹਨਾਂ ਸਾਰਿਆਂ ਦਾ ਜ਼ਿਕਰ ਅਰਦਾਸ ਵਿੱਚ ਆਉਂਦਾ, ਪਰ ਸਾਨੂੰ ਉਹ ਕੋਈ ਚੇਤੇ ਨਹੀਂ ਹੁੰਦਾ। ਜੇ ਕੋਈ ਪੁੱਛ ਵੀ ਲਵੇ ਤਾਂ ਸਾਨੂੰ ਕਈ ਵਾਰ ਭੁਲੇਖਾ ਲੱਗ ਜਾਂਦਾ। ਇਸ ਕਰਕੇ ਧਿਆਨ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਸਿਖਾਈ। ਸੰਗਤ ਜੀ, ਇੱਥੇ ਹੀ ਬਸ ਨਹੀਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ। ਅੱਜ ਦੇ ਦਿਨ ਜਦੋਂ 1487 ਦੇ ਵਿੱਚ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ 18 ਸਾਲ ਦੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਦੋਂ ਉਮਰ ਹੋਈ ਨਾ, ਉਸ ਵਕਤ ਵਿਆਹੁਣ ਵਾਸਤੇ ਬਰਾਤ ਰੂਪੀ ਬਰਾਤ ਲੈ ਕੇ, ਜਿਸ ਦੇ ਵਿੱਚ ਨਵਾਬ ਦੌਲਤ ਖਾਂ ਵਰਗੇ, ਭਾਈ ਮਰਦਾਨਾ ਜੀ ਵਰਗੇ, ਹੋਰ ਬੇਅੰਤ ਗੁਰੂ ਕੇ ਸਿੱਖ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੇ ਸਿੱਖ ਅਤੇ ਹੋਰ ਸਿੱਖ ਸੰਗਤਾਂ ਨਾਲ ਆਰੰਭ ਹੁੰਦੀ ਹੈ ਬਰਾਤ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ, ਜਿੱਥੇ ਬੇਬੇ ਨਾਨਕੀ ਜੀ ਦਾ, ਭਾਈਆ ਜੈ ਰਾਮ ਜੀ ਦਾ ਘਰ ਸੀਗਾ, ਉਸੇ ਘਰ ਵਿੱਚ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਰਾਤ ਆਰੰਭ ਹੁੰਦੀ ਅਤੇ ਉਸੇ ਘਰ ਵਿੱਚ ਹੀ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦਾ ਜਨਮ ਹੁੰਦਾ ਹੈ। ਯਾਦ ਰੱਖੋ, ਇਤਿਹਾਸ ਵਿੱਚ 22 ਸਾਹਿਬਜ਼ਾਦੇ ਨੇ। ਅਸੀਂ 4 ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ, ਲੇਕਿਨ ਸਾਹਿਬਜ਼ਾਦਿਆਂ ਦਾ ਅਰਥ ਮੈਂ ਇੱਥੇ ਅੱਗੇ ਵੀ ਕਈ ਵਾਰ ਇਹ ਗੱਲ ਕਹੀ ਹੈ ਕਿ ਸਾਹਿਬਜ਼ਾਦਾ ਅਸੀਂ ਕਹਿ ਦਿੰਦੇ ਜੀ ਇਹ ਆਪ ਜੀ ਦਾ ਸਾਹਿਬਜ਼ਾਦਾ, ਇਹ ਸ਼ਬਦ ਨਾ ਵਰਤਿਆ ਕਰੋ ਸੰਗਤ ਜੀ। ਸਾਹਿਬਜ਼ਾਦਾ ਸ਼ਬਦ ਕੇਵਲ ਅਤੇ ਕੇਵਲ ਸਾਹਿਬ ਨੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ, ਇਹ 10 ਗੁਰੂ ਸਾਹਿਬਾਨ ਹੀ ਸਾਹਿਬ ਨੇ ਅਤੇ ਇਹਨਾਂ ਦੇ ਜਾਏ ਹੀ ਸਾਹਿਬਜ਼ਾਦੇ ਨੇ। ਅਤੇ ਪਹਿਲਾ ਸਾਹਿਬਜ਼ਾਦਾ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀਦਾਸ ਜੀ, ਤਿਨ੍ਹਾਂ ਦਾ ਵੀ ਜਨਮ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਹੁੰਦਾ ਹੈ। ਉਸੇ ਉੱਥੇ ਗੁਰਦੁਆਰਾ ਗੁਰੂ ਕਾ ਬਾਗ ਉਹਦਾ ਨਾਂ ਪਿਆ ਹੀ ਤਾਂ ਕਿ ਉੱਥੇ ਕੋਈ ਬਾਗ ਨਹੀਂ ਸੀ, ਗੁਰੂ ਦਾ ਬਾਗ ਪਰਿਵਾਰ ਵਧਿਆ ਤਾਂ ਉਸਦਾ ਨਾਂ ਗੁਰਦੁਆਰਾ ਗੁਰੂ ਕਾ ਬਾਗ ਪਿਆ ਹੈ। ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਜਿੱਥੇ ਤੁਸੀਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਦਰਸ਼ਨ ਕਰਦੇ ਹੋ, ਉੱਥੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਗ੍ਰਸਤ ਜੀਵਨ ਵਿੱਚ ਰਹਿ ਕੇ ਵੀ ਪਰਮਾਤਮਾ ਦੀ ਪ੍ਰਾਪਤੀ ਦਾ ਮਾਰਗ ਸਾਨੂੰ ਦੱਸਿਆ, ਪਰਮਾਤਮਾ ਦੀ ਬੰਦਗੀ ਦਾ ਮਾਰਗ ਦੱਸਿਆ, ਉਹਦੇ ਗੁਣਾਂ ਨੂੰ ਗਾਉਣ ਦੀ ਗੱਲ ਕੀਤੀ। ਅਤੇ ਜਦੋਂ ਅਸੀਂ ਉਹਦੇ ਗੁਣ ਗਾ ਗਾ ਕੇ ਸਾਡੇ ਅੰਦਰ ਗੁਣ ਵੱਸ ਜਾਣ, ਵਾਰ ਵਾਰ ਅਸੀਂ ਉਹਦਾ ਸਿਮਰਨ ਕਰਨਾ ਹੈ, ਬੰਦਗੀ ਕਰਨੀ ਹੈ, ਨਾਮ ਜਪਣਾ ਹੈ, ਵਾਹਿਗੁਰੂ 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 ਕਰਨਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀਆਂ ਸਾਰਿਆਂ ਦੀਆਂ ਝੋਲੀਆਂ ਭਰਨ, ਆਓ ਪਿਆਰ ਵਿੱਚ ਭਿੱਜ ਕੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅੱਜ ਉਸੇ ਤਰ੍ਹਾਂ ਹੀ ਇਹ ਪਰੰਪਰਾ ਚੱਲਦੀ ਆ ਰਹੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਸੰਗਤਾਂ ਜਿਹੜੀਆਂ ਨੇ ਇਹ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਹਾਰਜਸ ਕਰਦਿਆਂ ਹੋਇਆਂ, ਇਲਾਕਿਆਂ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦਿਆਂ ਹੋਇਆਂ, ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਵਡਿਆਈਆਂ ਕਰਦਿਆਂ ਹੋਇਆਂ, ਕਿਉਂਕਿ ਗ੍ਰਿਸਤੀ ਕਿਹੋ ਜਿਹਾ ਆਉਣਾ ਚਾਹੀਦਾ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਪਤਾ ਲੱਗ ਸਕਦਾ ਹੈ ਨਾ, ਜਿਨ੍ਹਾਂ ਨੇ ਆਪਣਾ ਗ੍ਰਸਤ ਜੀਵਨ ਵੀ ਜੀਆ ਔਰ ਆਪਣੇ ਪਰਿਵਾਰ ਦੀ ਵੀ ਸਾਂਭ ਸੰਭਾਲ ਕੀਤੀ ਅਤੇ ਆਪਣਾ ਪਰਮਾਤਮਾ ਦੀ ਇਬਾਦਤ ਵੀ ਕੀਤੀ ਅਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਕੀਤਾ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਦਾਸੀਆਂ ਵੀ ਜਿਹੜੀਆਂ ਆਰੰਭ ਹੋਈਆਂ ਨਾ, ਉਹ ਵੀ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਆਰੰਭ ਹੋਈਆਂ ਸਨ, ਜਿੱਥੇ ਆਪਾਂ 550 ਸਾਲਾਂ ਮਨਾਇਆ ਹੈ। ਸੰਗਤ ਜੀ, ਆਓ ਪਿਆਰ ਵਿੱਚ ਭਿੱਜ ਕੇ ਇਸ ਪਾਵਨ ਪਵਿੱਤਰ ਸ਼ਬਦ ਦੀਆਂ ਆਪਾਂ ਆਰੰਭਤਾ ਕਰੀਏ। ਸਾਰੀਆਂ ਸਿੱਖ ਸੰਗਤਾਂ ਪਿਆਰ ਵਿੱਚ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ, ਘਰ ਸਤਵਾਂ।
ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ, ਆਪ ਜੀਆਂ ਨੂੰ ਪਤਾ ਹੈ ਕਿ 31 ਰਾਗ ਹਨ। 31 ਰਾਗਾਂ ਦਾ ਸਭ ਤੋਂ ਪਹਿਲਾ ਅਤੇ ਸ਼੍ਰੋਮਣੀ ਰਾਗ ਹੈ ਸ਼੍ਰੀ ਰਾਗ, ਅਤੇ ਸਭ ਤੋਂ ਅਖੀਰਲਾ ਰਾਗ ਹੈ ਜੈਜਾਵੰਤੀ ਰਾਗ। ਇਹ ਸੂਹੀ ਰਾਗ ਜਿਹੜਾ ਹੈ ਇਹ 15ਵਾਂ ਰਾਗ ਹੈ, ਅਤੇ ਇਸ ਨੂੰ ਰਾਗਣੀ ਵੀ ਕਿਹਾ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਧੰਨ ਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੂਹੀ ਰਾਗ ਦੇ ਅੰਦਰ ਇਹ ਅੰਮ੍ਰਿਤ ਬਚਨ ਬਖਸ਼ਿਸ਼ ਕਰਕੇ ਸੱਤਵੇਂ ਘਰ ਵਿੱਚ ਇਹਨੂੰ ਗਾਉਣ ਦੀ ਹਦਾਇਤ ਕੀਤੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਉਹ ਪਰਮਾਤਮਾ ਇੱਕ ਹੈ ਜਿਹੜਾ ਸਾਨੂੰ ਸਾਰਿਆਂ ਨੂੰ ਪੈਦਾ ਕਰਨ ਵਾਲਾ, ਉਹ ਪਰਮਾਤਮਾ ਇੱਕ ਹੈ ਜਿਹੜਾ ਨਿਰਭਉ ਅਤੇ ਨਿਰਵੈਰ ਹੈ। ਪਰਮਾਤਮਾ ਦੇ ਗੁਣ ਕਿਹੜੇ ਹੈ ਜੀ? ਉਹਦੇ ਗੁਣ ਨੇ ਉਹ ਨਿਰਭਉ ਹੈ ਅਤੇ ਨਿਰਵੈਰ ਹੈ। ਅਸੀਂ ਨਿਰਭਉ ਨਹੀਂ, ਅਸੀਂ ਸਾਡਾ ਤਾਂ ਕਿਸੇ ਨਾ ਕਿਸੇ ਨਾਲ ਵੈਰ ਹੈ ਨਾ। ਅਸੀਂ ਨਿਰਵੈਰ ਵੀ ਨਹੀਂ ਅਤੇ ਅਸੀਂ ਨਿਰਭਉ ਵੀ ਨਹੀਂ, ਕਿਉਂਕਿ ਸਾਨੂੰ ਡਰ ਵੀ ਕਿਸੇ ਦਾ ਹੈ ਅਤੇ ਸਾਡਾ ਵੈਰ ਵੀ ਕਿਸੇ ਨਾਲ ਹੈ। ਪਰ ਇੱਕ ਪਰਮਾਤਮਾ ਹੈ ਜਿਹਦਾ ਕਿਸੇ ਨਾਲ ਵੈਰ ਵੀ ਨਹੀਂ ਅਤੇ ਜਿਹਨੂੰ ਕਿਸੇ ਦਾ ਡਰ ਵੀ ਨਹੀਂ। ਕਿਉਂ? ਕਿਉਂਕਿ ਉਹ ਪਰਮਾਤਮਾ ਐਸਾ, ਡਰ ਆਪਣੇ ਤੋਂ ਦੂਜੀ ਸ਼ਕਤੀ ਦਾ ਹੁੰਦਾ ਹੈ ਅਤੇ ਜਦੋਂ ਦੂਜੀ ਉਹਦੇ ਨਾਲ ਦੀ ਕੋਈ ਹੋਰ ਸ਼ਕਤੀ ਹੈ ਹੀ ਨਹੀਂ ਫਿਰ ਡਰ ਕਾਹਦਾ। ਆਪਣੇ ਤੋਂ ਉੱਪਰਲੀ ਸ਼ਕਤੀ ਦਾ ਡਰ ਹੁੰਦਾ ਹੈ, ਉੱਪਰਲੀ ਸ਼ਕਤੀ ਦੂਸਰੀ ਕੋਈ ਨਹੀਂ ਫਿਰ ਉਸ ਨੂੰ ਡਰ ਕਾਹਦਾ ਹੈ। ਉਹ ਪਰਮਾਤਮਾ ਇੱਕ ਹੈ ਜਿਸ ਵਰਗਾ ਕੋਈ ਹੋਰ ਹੈ ਨਹੀਂ। ਉਹ ਪਰਮਾਤਮਾ ਸਾਰੇ ਇਸ ਜਗ੍ਹਾ 'ਤੇ ਹਰ ਥਾਂ 'ਤੇ ਜਿਹੜਾ ਰਮਿਆ ਹੋਇਆ ਹੈ ਅਤੇ ਜਿਹੜਾ ਜੰਮਦਾ ਅਤੇ ਮਰਦਾ ਨਹੀਂ, ਜਿਸ 'ਤੇ ਸਮੇਂ ਦਾ ਕੋਈ ਅਸਰ ਨਹੀਂ ਹੈ, ਅਤੇ ਉਹ ਪਰਮਾਤਮਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਗੁਰੂ ਦੀ ਰਹਿਮਤ ਦੇ ਨਾਲ ਉਸ ਪਰਮਾਤਮਾ ਨਾਲ ਆਤਮਾ ਦਾ ਮਿਲਾਪ ਹੁੰਦਾ ਹੈ।
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ।
ਤੇਰੇ ਖਜ਼ਾਨੇ ਤੇ ਭਰੇ ਹੋਏ ਨੇ ਨਾ, ਨਿਧਾਨਾ ਦਾ ਅਰਥ ਹੈ ਖਜ਼ਾਨਾ। ਤੂੰ ਖਜ਼ਾਨਾ ਹੈ ਗੁਣਾਂ ਦਾ। ਇੱਕ ਗੁਣ ਨਹੀਂ, ਦੋ ਨਹੀਂ, ਚਾਰ ਨਹੀਂ, ਦਸ ਨਹੀਂ, ਸੌ ਨਹੀਂ, ਹਜ਼ਾਰ ਨਹੀਂ, ਲੱਖ ਨਹੀਂ, ਕਰੋੜ ਨਹੀਂ, ਅਰਬ ਨਹੀਂ, ਖਰਬ ਨਹੀਂ, ਬੇਅੰਤ 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 ਹੀ ਕਿਹਾ ਜਾ ਸਕਦਾ ਹੈ। ਇੰਨੇ ਗੁਣ ਨੇ ਕਿ ਉਹਦੇ ਗੁਣਾਂ ਦੀ ਕੀਮਤ, ਉਹਦੇ ਗੁਣਾਂ ਦੀ ਗਿਣਤੀ ਕਰਨੀ ਅਸੰਭਵ ਹੈ। ਤੂੰ ਐਡਾ ਵੱਡਾ ਖਜ਼ਾਨਾ ਹੈ, ਕਿਉਂਕਿ ਸਨ ਉਹਦੇ ਕੋਲ ਕਿੰਨੇ ਗੁਣ ਨੇ? ਸਾਰਿਆਂ ਨੂੰ ਉਹ ਨਿਵਾਜਦਾ ਹੈ, ਇੱਥੋਂ ਤੱਕ ਐਡਾ ਵੱਡਾ ਗੁਣ ਕਿ ਜਿਹੜਾ ਉਹਨੂੰ ਬੁਰਾ ਭਲਾ ਵੀ ਕਵੇ ਉਹਨੂੰ ਵੀ ਨਿਵਾਜੀ ਜਾਂਦਾ ਹੈ। ਇਹ ਉਹਦੀ ਨਿਰਵੈਰਤਾ ਹੈ ਨਾ ਕਿ ਜੇ ਕੋਈ ਬੁਰਾ ਭਲਾ ਕਹਿੰਦਾ ਹੈ ਉਹਨੂੰ ਵੀ ਉਹ ਰੋਟੀ ਅਤੇ ਰੋਜੀ ਦਿੰਦਾ ਹੈ, ਦਾਤਾਂ ਦਿੰਦਾ ਹੈ। ਅਤੇ ਦਾਤਾਂ ਵਿੱਚ ਮੈਂ ਕਈ ਵਾਰਾਂ ਕਿਹਾ ਆਕਸੀਜਨ ਵਰਗੀਆਂ ਦਾਤਾਂ ਦਿੰਦਾ ਹੈ, ਪਾਣੀ ਵਰਗੀਆਂ ਨਿਆਮਤਾਂ ਦਿੱਤੀਆਂ ਨੇ, ਜਿਹੜੇ ਅਸੀਂ ਫਲ ਫਰੂਟ ਖਾਂਦੇ ਹਾਂ, ਜਿਹੜੇ ਅਸੀਂ ਡਰਾਈ ਫਰੂਟ ਖਾਂਦੇ ਹਾਂ, ਇਹ ਵੀ ਨਿਆਮਤਾਂ ਉਹਦੀਆਂ ਦਿੱਤੀਆਂ। ਅਤੇ ਤੁਸੀਂ ਕਹਿ ਸਕਦੇ ਹੋ ਨਾ ਕਿ ਬਾਬਾ ਜੀ ਫਰੂਟ ਤਾਂ ਅਸੀਂ ਸੇਬ ਤੇ ਬਾਜ਼ਾਰੋਂ ਲਿਆ ਕੇ ਖਾਂਦੇ, ਤੇ ਜੇ ਸੇਬ ਦਾ ਬੀਜ ਪੈਦਾ ਨਾ ਕਰਦਾ ਤੇ ਉਹ ਕਿਵੇਂ ਤੁਸੀਂ ਲਿਆ ਕੇ ਖਾ ਲੈਂਦੇ? ਉਹ ਪਰਮਾਤਮਾ ਨੇ ਇਹ ਤੇ ਇੱਕ ਵਿਧੀ ਤਰੀਕਾ ਬਣਾਇਆ ਹੈ। ਇਹ ਸਾਰਾ ਕੁਝ ਪੈਦਾ ਕਰਨ ਵਾਲਾ ਵੀ ਉਹ ਹੈ ਪਿਆਰਿਓ, ਸਾਰੇ ਖਜ਼ਾਨਿਆਂ ਦਾ ਉਹ ਖਜ਼ਾਨਾ ਹੈ, ਸਾਰੇ ਖਜ਼ਾਨੇ ਉਹਦੇ ਕੋਲ ਹਨ। ਖਜ਼ਾਨਾ ਹੈ ਬਹੁਤ ਗੁਣਾਂ ਦਾ, ਵੱਡਾ ਖਜ਼ਾਨਾ ਹੈ। ਤੇ ਸਾਹਿਬ ਦਾ ਅਰਥ ਹੁੰਦਾ ਹੈ ਮਾਲਕ। ਤੂੰ ਮਾਲਕ ਵੀ ਹੈ, ਸਾਰਿਆਂ ਦਾ ਮਾਲਕ ਵੀ ਹੈ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਯਾਦ ਰੱਖੋ, ਕੋਈ ਸਾਹਿਬ ਪਤਾ ਕਿਹੋ ਜਾਂਦਾ ਹੈ? ਇੱਕ ਉਹ ਸਾਹਿਬ ਹੁੰਦਾ ਹੈ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਜੀ ਇਹ ਸਾਡਾ ਸਰਪੰਚ ਸਾਹਿਬ, ਇਹ ਸਾਡਾ MLA ਸਾਹਿਬ, ਇਹ ਮੰਤਰੀ ਸਾਹਿਬ, ਇਹ ਮੁੱਖ ਮੰਤਰੀ ਸਾਹਿਬ ਅਤੇ ਇਹ ਪ੍ਰਧਾਨ ਮੰਤਰੀ ਸਾਹਿਬ। ਅਤੇ ਯਾਦ ਰੱਖੋ ਉਹਦੀ ਸਾਬੀ ਵੀ ਕਿਸੇ ਦੀ 5 ਸਾਲ ਵੀ ਨਹੀਂ ਰਹਿੰਦੀ, ਕਿਸੇ ਦੀ 5 ਸਾਲ ਰਹਿ ਗਈ, ਕਿਸੇ ਦੀ 10 ਰਹਿ ਗਈ, ਕਿਸੇ ਦੀ 15 ਰਹਿ ਗਈ, ਕਿਸੇ ਦੀ 20 ਰਹਿ ਗਈ, ਅਤੇ ਜਿਸ ਦਿਨ ਮਰ ਜਾਏਗਾ ਉਸ ਦਿਨ ਤਾਂ ਸਾਬੀ ਖਤਮ ਹੋ ਹੀ ਜਾਏਗੀ, ਉਸ ਦਿਨ ਤਾਂ ਖਤਮ ਹੋ ਰਹਿ ਜਾਏਗੀ ਨਾ। ਪਰ ਇਹਦੀ ਸਾਬੀ ਜੁਗੋ ਜੁਗ, ਇਹ ਉਹ ਸਾਹਿਬ ਹੈ ਜਿਹੜਾ ਲੋਕ ਵਿੱਚ ਵੀ ਮਦਦ ਕਰਦਾ ਹੈ ਅਤੇ ਪ੍ਰਲੋਕ ਵਿੱਚ ਵੀ ਮਦਦ ਕਰਦਾ ਹੈ। ਐਸਾ ਸਾਹਿਬ ਦੱਸੋ, ਇਹ ਠੀਕ ਹੈ? ਇਹੋ ਜਿਹੇ ਸਾਹਿਬ ਜਿਹੜੇ ਹੋਣਗੇ, ਕੋਈ ਪ੍ਰਧਾਨ ਮੰਤਰੀ ਜਿਹਨੂੰ ਸਾਹਿਬ ਕਹਿੰਦੇ ਹੋਣਗੇ, ਉਹ ਤੁਹਾਨੂੰ ਐਸ ਸਮੁੰਦਰ ਤੋਂ ਪਾਰ ਕਰ ਸਕਦਾ ਹੋਵੇ, ਪਰ ਸੰਸਾਰ ਸਮੁੰਦਰ ਤੋਂ ਜੇ ਕੋਈ ਪਾਰ ਕਰ ਸਕਦਾ ਹੈ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਉਹ ਕੇਵਲ ਪਰਮਾਤਮਾ ਹੈ ਜਿਹੜਾ ਤਾਰ ਸਕਦਾ ਹੈ। ਸੰਸਾਰ ਦੇ ਵਿੱਚ ਐਸੀਆਂ ਛੱਲਾਂ ਆਉਂਦੀਆਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ, ਜੀਵ ਨੂੰ ਆਪਣੇ ਵਿੱਚ ਲਪੇਟ ਲੈਂਦੀਆਂ ਨੇ, ਪਰ ਜਦੋਂ ਉਹਦੀ ਕਿਰਪਾ ਹੋ ਜਾਵੇ, ਉਹ ਮਾਲਕ ਰਹਿਮਤ ਕਰ ਦੇਵੇ, ਤਾਂ ਫਿਰ ਉਹਨਾਂ ਛੱਲਾਂ ਤੋਂ ਵੀ ਬਚਾ ਲੈਂਦਾ ਹੈ। ਉਹ ਡੁੱਬਦੇ ਨੂੰ, ਇਸ ਪੱਥਰ ਰੂਪੀ ਜੀਵ ਨੂੰ ਡੁੱਬਦੇ ਹੋਏ ਨੂੰ ਉਸ ਸਮੁੰਦਰ ਵਿੱਚੋਂ ਬਚਾ ਲੈਂਦਾ ਹੈ, ਕਿਰਪਾ ਕਰਕੇ ਤਾਰ ਦਿੰਦਾ ਹੈ, ਪੱਥਰ ਨੂੰ ਵੀ ਤਾਰ ਦਿੰਦਾ ਹੈ ਜਦੋਂ ਉਹਦੀ ਕਿਰਪਾ ਵਰਤਦੀ ਹੈ, ਰਹਿਮਤ ਵਰਤਦੀ ਹੈ। ਸਤਿਗੁਰੂ ਜੀ ਤੂੰ ਐਸਾ ਗੁਣਾਂ ਦਾ ਖਜ਼ਾਨਾ ਹੈ, ਤੇਰੇ ਕਿਹੜੇ ਕਿਹੜੇ ਗੁਣ, ਕਿੰਨੇ ਕੁ ਗੁਣ ਹੈ ਜਿਨ੍ਹਾਂ ਨੂੰ ਅਸੀਂ ਬਿਆਨ ਕਰਨ ਦਾ, ਕਿਹੜੇ ਕਿਹੜੇ ਗੁਣ ਅਸੀਂ ਕਹਿ ਸਕਦੇ ਹਾਂ? ਸਾਡੀ ਪਾਇਆ ਬਹੁਤ ਥੋੜ੍ਹੀ ਹੈ, ਬਹੁਤ ਛੋਟੀ ਹੈ। ਸੋ ਕਿਰਪਾ ਕਰੋ ਸਤਿਗੁਰੂ ਜੀ, ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਤੁਸੀਂ ਸਾਹਿਬ ਵੀ ਹੋ, ਕਿਉਂਕਿ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ, ਇੱਕੋ ਆ ਜਿਹੜਾ ਲੋਕ ਤੇ ਪਰਲੋਕ ਸਵਾਰ ਸਕਦਾ ਹੈ।
ਤੁਮਰੀ ਮਹਿਮਾ ਵਰਨ ਨਾ ਸਕਾਉ, ਤੂੰ ਠਾਕੁਰ ਊਚ ਭਗਵਾਨਾ।
ਵਾਹਿਗੁਰੂ ਜੀ, ਤੇਰੀ ਮਹਿਮਾ, ਤੇਰੀ ਉਸਤਤ, ਤੇਰੀ ਵਡਿਆਈ ਅਸੀਂ ਬਿਆਨ ਨਹੀਂ ਕਰ ਸਕਦੇ, ਵਰਣਨ ਨਹੀਂ ਕਰ ਸਕਦੇ। ਤੂੰ ਬਹੁਤ ਉੱਚਾ ਹੈ, ਇੰਨਾ ਉੱਚਾ ਹੈ ਕਿ ਤੇਰੀ ਉਚਾਈ ਵੱਲ ਸਾਡਾ ਤਾਂ ਸੋਚਣਾ ਵੀ ਬਹੁਤ ਛੋਟਾ ਹੋਵੇਗਾ ਨਾ। ਅਸੀਂ ਕਿੱਥੋਂ ਤੱਕ ਵੇਖ ਸਕਦੇ ਹਾਂ, ਸਾਡੀ ਦੇਖਣ ਦੀ ਸੀਮਾ ਹੈ। ਪਰਮਾਤਮਾ ਅਸੀਮ ਹੈ ਅਤੇ ਉਹ ਬੇਅੰਤ ਹੈ। ਇਸ ਕਰਕੇ ਵਾਹਿਗੁਰੂ ਜੀ, ਤੁਸੀਂ ਬਹੁਤ ਉੱਚੇ ਭਗਵਾਨ ਹੋ।
ਮੈਂ ਹਰ ਹਰ ਨਾਮ ਧਰ ਸੋਈ।
ਵਾਹਿਗੁਰੂ ਜੀ, ਮੇਰੇ ਜੀਵ ਦਾ ਆਸਰਾ, ਬਜ਼ੁਰਗ ਦਾ ਆਸਰਾ ਹੁੰਡੀ ਹੁੰਦੀ ਹੈ, ਡਗੋਰੀ ਹੁੰਦੀ ਹੈ। ਇਸੇ ਤਰ੍ਹਾਂ ਜੀਵ ਆਤਮਾ ਦਾ ਆਸਰਾ, ਜਾਂ ਇੱਦਾਂ ਕਹਿ ਲਈਏ ਕਿ ਜੀਵ ਨੂੰ ਖੁਰਾਕ ਚਾਹੀਦੀ ਹੈ ਨਾ, ਖਾਣ ਵਾਸਤੇ, ਜੀਣ ਵਾਸਤੇ ਕੀ ਚਾਹੀਦਾ ਹੈ? ਭੋਜਨ ਚਾਹੀਦਾ ਹੈ। ਸਰੀਰ ਨੂੰ ਜਿੰਦਾ ਰੱਖਣ ਲਈ ਭੋਜਨ ਚਾਹੀਦਾ, ਖੁਰਾਕ ਚਾਹੀਦੀ ਹੈ। ਆਤਮਾ ਨੂੰ ਜਿੰਦਾ ਰੱਖਣ ਲਈ ਪਰਮਾਤਮਾ ਦਾ ਨਾਮ ਚਾਹੀਦਾ ਹੈ, ਪਰਮਾਤਮਾ ਦੀ ਨਾਮ ਰੂਪੀ ਖੁਰਾਕ ਚਾਹੀਦੀ ਹੈ। ਜਿਹਦੇ ਕੋਲ ਪਰਮਾਤਮਾ ਦੀ ਨਾਮ ਰੂਪੀ ਖੁਰਾਕ ਹੋਵੇਗੀ, ਜਿਹਦੀ ਆਤਮਾ ਦੇ ਅੰਦਰ ਪਰਮਾਤਮਾ ਦੀ ਨਾਮ ਰੂਪੀ ਖੁਰਾਕ ਆ ਜਾਂਦੀ ਹੈ, ਜਿਹੜਾ ਆਸਰਾ ਪਰਮਾਤਮਾ ਦੇ ਨਾਮ ਨੂੰ ਬਣਾ ਲੈਂਦਾ ਹੈ, ਫਿਰ ਉਹਨੂੰ ਦੁੱਖ ਅਤੇ ਸੁੱਖ ਦੋਵੇਂ ਬਰਾਬਰ ਲੱਗਣ ਲੱਗ ਜਾਂਦੇ ਆ। ਉਹਨੂੰ ਦੁਨੀਆਂ ਦੇ ਦੁੱਖ ਦੁਖੀ ਨਹੀਂ ਕਰ ਸਕਦੇ। ਯਾਦ ਰੱਖਿਓ, ਕਿਸੇ ਬੰਦੇ ਦੀ ਮਹਾਨਤਾ ਪਰਖਣੀ ਹੋਵੇ ਨਾ, ਕਿਸੇ ਜੀਵ ਨੂੰ ਦੇਖਣਾ ਹੋਵੇ ਕਿ ਇਹ ਕਿਤਨਾ ਕੁ ਮਹਾਨ ਹੈ, ਉਹਦੀ ਮਹਾਨਤਾ ਸੁੱਖ ਵਿੱਚ ਨਾ ਪਰਖਣਾ, ਕਿਉਂਕਿ ਸੁੱਖ ਵਿੱਚ ਸਾਰੇ ਹੀ ਬੜੇ ਮਹਾਨ ਹੋਇਆ ਕਰਦੇ। ਕੋਲ ਹਰ ਤਰ੍ਹਾਂ ਦੇ ਸੁੱਖ ਸਹੂਲਤਾਂ ਹੋਣ 'ਤੇ ਮਨੁੱਖ ਦੇ ਚਿਹਰੇ 'ਤੇ ਜਲਾਲ ਹੋਇਆ ਹੀ ਕਰਦਾ ਹੈ ਨਾ। ਲੇਕਿਨ ਕਿਸੇ ਮਨੁੱਖ ਦੀ ਮਹਾਨਤਾ ਪਰਖਣੀ ਹੋਵੇ ਅਤੇ ਉਹਦੀ ਦੁੱਖ ਵਿੱਚ ਪਰਖਣਾ ਕਿ ਦੁੱਖ ਵਿੱਚ ਉਹਦੀ ਲਾਈਫ ਦਾ ਕਿੰਨਾ ਕੁ ਬੈਲੈਂਸ ਬਣਿਆ ਹੋਇਆ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਚੰਦਨ ਦੀ ਚੌਕੀ 'ਤੇ ਬੈਠਿਆ ਹੋਇਆ, ਸਿਰ 'ਤੇ ਚੌਰ ਸਾਹਿਬ ਹੁੰਦਾ ਹੈ, ਮੁਖਾਰ ਬਿੰਦ ਤੋਂ ਜੋ ਬਚਨ ਕਰਦੇ ਸਿੱਖ ਆਖੇ ਲੱਗਦੇ ਨੇ, ਚਿਹਰੇ 'ਤੇ ਜਲਾਲ ਹੈ, ਪਰ ਉਹੀ ਜਲਾਲ ਤੱਤੀ ਤਵੀ 'ਤੇ ਵੀ ਸੀ। ਤੱਤੀ ਤਵੀ 'ਤੇ ਬੈਠਿਆਂ ਵੀ ਇਹ ਗੱਲ ਕਹਿ ਦਿੱਤੀ ਨਾ, ਤੇਰਾ ਕੀ ਆ ਮਿੱਠਾ ਲੱਗੇ। ਇਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਹਨਾਂ ਦੇ ਹਿੱਸੇ ਵਿੱਚ ਆਇਆ ਹੈ। ਇਹ ਹਿੱਸੇ ਉਹਨਾਂ ਦੇ ਆਇਆ ਹੈ ਜਿਨ੍ਹਾਂ ਦੇ ਸਿਰ 'ਤੇ ਜਲਾਦਾਂ ਨੇ ਜਦੋਂ ਆਰਾ ਰੱਖਿਆ ਨਾ, ਜਦੋਂ ਸਿਰ 'ਤੇ ਜਲਾਦਾਂ ਨੇ ਆਰਾ ਰੱਖਿਆ ਅਤੇ ਕਹਿਣ ਲੱਗੇ ਕੋਈ ਆਖਰੀ ਤੇਰੀ ਮੰਗ ਹੈ? ਕਹਿੰਦਾ ਹਾਂ, ਕਰੋਗੇ ਪੂਰੀ? ਕਹਿੰਦੇ ਕਰਾਂਗੇ। ਕਹਿੰਦਾ ਆਖਰੀ ਮੰਗ ਹੈ, ਮੇਰਾ ਮੂੰਹ ਮੇਰੇ ਗੁਰੂ ਵੱਲ ਕਰ ਦਿਓ। ਇਹ ਹੈ ਸਿੱਖ ਦੀ ਅਤੇ ਗੁਰੂ ਦੀ ਪ੍ਰੀਤੀ। ਸਿੱਖ ਦਾ ਗੁਰੂ ਪ੍ਰਤੀ ਸਤਿਕਾਰ, ਗੁਰੂ ਪ੍ਰਤੀ ਪ੍ਰੇਮ ਅਜਿਹਾ ਹੋਣਾ ਚਾਹੀਦਾ ਹੈ, ਗੁਰੂ ਦਾ ਸਤਿਕਾਰ ਅਜਿਹਾ ਹੋਣਾ ਚਾਹੀਦਾ ਹੈ। ਇੱਕ ਦਿਨ ਦੀ ਗੱਲ ਹੈ ਸੰਗਤ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਮਹਾਨ ਸ਼ਹੀਦ, ਮਹਾਨ ਬ੍ਰਹਮ ਗਿਆਨੀ, ਮਹਾਨ ਤਪਸਵੀ, ਬੰਦਗੀ ਵਾਲੇ, ਬਾਣੀ ਵਾਲੇ, ਬਾਣੇ ਵਾਲੇ, ਉਹ ਰੂਹ ਜਿਨ੍ਹਾਂ ਨੂੰ ਸਾਰਾ ਸੰਸਾਰ ਚੁੱਕਦਾ ਹੈ। ਕਲਮਾ ਘੜ ਘੜ ਕੇ ਇੱਕ ਕੋਠਾ ਭਰ ਲਿਆ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਲਿਖਣਾ ਆਰੰਭ ਕਰ ਦਿੱਤਾ, ਅਤੇ ਲਿਖਦਿਆਂ ਲਿਖਦਿਆਂ ਜਿਹੜੀ ਕਲਮ ਘਸ ਜਾਂਦੀ ਅਤੇ ਚੌੜੀ ਹੋ ਜਾਂਦੀ, ਜਿਹਦੀ ਲਿਖਾਈ ਬਦਲ ਜਾਂਦੀ, ਪਹਿਲਾਂ ਸਾਰੀਆਂ ਕਲਮਾਂ ਇੱਕੋ ਜਿਹੀਆਂ ਘੜ ਕੇ ਰੱਖ ਲਈਆਂ ਕਿ ਕਿਤੇ ਲਿਖਾਈ ਵਿੱਚ ਫਰਕ ਨਾ ਪੈ ਜਾਵੇ, ਰਾਈਟਿੰਗ 'ਚ ਕਿਤੇ ਫਰਕ ਨਾ ਪੈ ਜਾਵੇ, ਅਤੇ ਜਿਹੜੀ ਕਲਮ ਘਸ ਜਾਂਦੀ ਉਹਨੂੰ ਉਸ ਸਰੋਵਰ ਦੇ ਵਿੱਚ ਸੁੱਟ ਦਿੱਤਾ ਜਾਂਦਾ। ਅਤੇ ਇੱਕ ਕੋਲ ਬੈਠੇ ਹੋਏ ਸਿੱਖ ਨੇ ਕਿਹਾ, ਕੀ ਕਹਿਣ ਲੱਗਾ ਕਿ ਬਾਬਾ ਜੀ ਫਿਰ ਕੀ ਹੋਇਆ, ਕਲਮ ਥੋੜ੍ਹੀ ਘਸ ਗਈ, ਚਾਕੂ ਲੈ ਕੇ ਤਿੱਖਾ ਕਰ ਲਓ, ਅਤੇ ਅੰਦਰ ਸ਼ਰਧਾ ਕਿਵੇਂ ਦੀ ਸਿੱਖ ਦੇ ਅੰਦਰ ਹੋਣੀ ਚਾਹੀਦੀ ਹੈ, ਪ੍ਰੇਮ ਕਿਵੇਂ ਦਾ ਹੋਣਾ ਚਾਹੀਦਾ, ਇਹ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਤੋਂ ਸਿੱਖੋ। ਕਹਿਣ ਲੱਗੇ, ਸਿੱਖਾ, ਜਿਸ ਕਲਮ ਦੇ ਨਾਲ ਗੁਰੂ ਦੀ ਅੰਮ੍ਰਿਤ ਬਾਣੀ ਲਿਖੀ ਜਾ ਚੁੱਕੀ ਹੈ, ਇਹ ਸ਼ਾਹੀ ਦੇ ਨਾਲ ਲਿਖ ਰਹੀ, ਹੁਣ ਮੈਂ ਇਹਨੂੰ ਚਾਕੂ ਦੇ ਨਾਲ ਫਿਰ ਘੜਾਂ, ਤਿੱਖਿਆ ਕਰਾਂ, ਮੇਰੀ ਆਤਮਾ ਮੰਨਦੀ ਨਹੀਂ ਹੈ। ਇੰਨਾ ਸਤਿਕਾਰ, ਇੰਨਾ ਪ੍ਰੇਮ, ਇੰਨਾ ਪਿਆਰ ਹੋਣਾ ਚਾਹੀਦਾ ਹੈ ਸਿੱਖ ਦੇ ਅੰਦਰ, ਕਿਉਂਕਿ ਗੁਰੂ ਪ੍ਰਤੀ ਹਰ ਛੋਟੀ ਤੋਂ ਛੋਟੀ ਗੱਲ ਉਹ ਨਹੀਂ ਘੜਨ ਦੀ, ਗੱਲ ਗੁਰੂ ਦੇ ਨਾਲ ਪ੍ਰੇਮ ਵਿੱਚ ਬਰੀਕ ਤੋਂ ਬਰੀਕ ਗੱਲ ਦਾ ਵੀ ਖਿਆਲ ਰੱਖਣਾ ਸਿੱਖ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਕਰਨ ਵਾਲੇ ਸਿੱਖਾਂ ਦੀ ਗਾਥਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਦਾ ਨਾਮ ਨੂੰ ਆਸਰਾ ਬਣਾਇਆ, ਗੁਰੂ ਕੀ ਬਾਣੀ ਨੂੰ ਆਪਣੇ ਜੀਵਨ ਦਾ ਆਸਰਾ ਬਣਾਇਆ, ਜਿਨ੍ਹਾਂ ਨੇ ਆਪਣੇ ਜੀਵਨ ਦਾ ਆਸਰਾ ਪਰਮਾਤਮਾ ਦਾ ਨਾਮ ਬਣਾਇਆ। ਮੈਂ ਹਰ ਹਰ ਨਾਮ ਧਾਰ ਸੋਈ, ਹੇ ਵਾਹਿਗੁਰੂ ਜੀ ਤੇਰਾ ਨਾਮ ਹੀ ਹੇ ਹਰੀ ਜੀ ਮੇਰੇ ਜੀਵ ਦਾ ਆਸਰਾ ਹੈ।
ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ।
ਇਹ ਗੱਲ ਅਸੀਂ ਜਦੋਂ ਆਉਂਦੇ ਨਾ ਗੁਰਦੁਆਰੇ, ਧਾਰਮਿਕ ਅਸਥਾਨ 'ਤੇ ਜਾਂਦੇ, 10, 20, 50, 100 ਦਾ ਨੋਟ ਪਾ ਕੇ ਇੱਕ ਲਿਸਟ ਲੈ ਕੇ ਆਉਂਦੇ, ਬਾਬਾ ਇੰਝ ਕਰਦੇ, ਬਾਬਾ ਇੰਝ ਕਰਦੇ, ਬਾਬੇ ਨੂੰ ਆਪਣੀਆਂ ਸ਼ਰਤਾਂ ਮਨਾਉਂਦੇ ਹੈ, ਬਾਬਾ ਜੇ ਇੰਝ ਨਾ ਕੀਤਾ ਮੈਂ ਆਹ ਕਰਾਂਗਾ, ਮੈਂ ਤੇਰਾ ਘਰ ਛੱਡ ਦਾਂਗਾ, ਕਈ ਤਰ੍ਹਾਂ ਦੀਆਂ ਅੰਦਰ ਪਤਾ ਨਹੀਂ ਕਿਵੇਂ ਦੀ ਨੈਗਟਿਵਿਟੀ ਲੈ ਕੇ ਆਉਂਦੇ ਹੈ। ਪਰ ਕੋਈ ਵਿਰਲਾ ਹੋਵੇਗਾ, ਕੋਟਨ ਮੈਂ ਕਹੂ ਨਾਰਾਇਣ ਜੇ ਚੀਤ ਵਾਲਾ, ਜਿਹੜਾ ਕਹਿੰਦਾ ਹੋਵੇਗਾ ਹੇ ਵਾਹਿਗੁਰੂ ਜੀ ਜਿਉਂ ਭਾਵ ਹੈ ਤਿਉਂ ਰਾਖ ਮੇਰੇ ਸਾਹਿਬ, ਜਿਵੇਂ ਤੈਨੂੰ ਚੰਗਾ ਲੱਗਦਾ ਨਾ, ਮੈਨੂੰ ਤੇਰਾ ਹੁਕਮ ਚਾਹੀਦਾ, ਮੈਂ ਤੇਰੇ ਹੁਕਮ ਵਿੱਚ ਜ਼ਿੰਦਗੀ ਜਿਉਣੀ ਹੈ। ਅਤੇ ਜੇ ਹੁਕਮ ਵਿੱਚ ਜ਼ਿੰਦਗੀ ਜਿਉਣੀ ਸਿੱਖੜੀ ਹੋਵੇ ਨਾ, ਤਾਂ ਭਾਈ ਲਹਿਣਾ ਜੀ ਕੋਲੋਂ ਸਿੱਖੇ ਨਾ, ਭਾਵੇਂ ਚੰਗੇ ਬਸਤਰ ਪਾਏ ਹੋਣ, ਚਿੱਕੜ ਦੀ ਪੰਡ ਵੀ ਚੁੱਕਣੀ ਪੈ ਜਾਵੇ, ਅਤੇ ਕਿੰਤੂ ਨਹੀਂ, ਨਹੀਂ ਤਾਂ ਕਿੰਤੂ ਕਰਨ ਵਾਲੇ ਤਾਂ ਕਹਿੰਦੇ ਤੇ ਆ ਕੱਪੜੇ ਲਬੇੜੀ ਕਰਦਾ, ਇਹਦਾ ਕੀ ਫਾਇਦਾ ਜੀ, ਇਹਦਾ ਕੀ ਫਾਇਦਾ ਜੀ। ਲੇਕਿਨ ਨਹੀਂ, ਇੱਥੇ ਤਾਂ ਗੱਲ ਉਹ ਨਹੀਂ ਹੈ, ਇੱਥੇ ਗੱਲ ਪ੍ਰੇਮ ਦੀ ਹੈ। ਜਿੱਥੇ ਪ੍ਰੇਮ ਹੋਵੇਗਾ ਉੱਥੇ ਇਹ ਨੇਮ ਨਹੀਂ ਹੋਵੇਗਾ। ਨੇਮ ਨਿਤ ਨੇਮ ਵਾਲੇ ਨੇਮ ਦੀ ਨਹੀਂ ਗੱਲ ਕਰਦਾ, ਨੇਤਾ ਪ੍ਰਤੀ ਵਾਲੇ ਨੇਮ ਦੀ ਗੱਲ ਨਹੀਂ ਕਰਦਾ, ਅਜਿਹਾ ਨੇਮ ਕੰਡੀਸ਼ਨਲ ਨੇਮ ਨਹੀਂ ਹੋਵੇਗਾ, ਸ਼ਰਤਾਂ ਵਾਲਾ ਨੇਮ ਨਹੀਂ ਹੋਵੇਗਾ, ਉਹਦੇ ਹੁਕਮ ਵਿੱਚ ਜ਼ਿੰਦਗੀ ਜਿਉਣੀ ਆ ਜਾਂਦੀ ਹੈ, ਪਰਮਾਤਮਾ ਦੇ ਹੁਕਮ ਵਿੱਚ ਰਹਿਣਾ ਆ ਜਾਂਦਾ ਹੈ, ਪਰਮਾਤਮਾ ਦੇ ਹੁਕਮ ਵਿੱਚ ਤੁਰਨਾ ਆ ਜਾਂਦਾ ਹੈ। ਕਹਿੰਦੇ ਲੈਣਿਆ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਲੈਣਿਆ ਕਿੱਕਰ ਤੋਂ ਮਠਿਆਈ ਝਾੜ, ਅਤੇ ਜਦੋਂ ਚੜ੍ਹਨ ਲੱਗੇ ਨਾ ਅਤੇ ਕੋਲ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਕਹਿੰਦੇ ਕਿੱਕਰ ਤੋਂ ਮਠਿਆਈ ਥੋੜ੍ਹੀ ਚੜ੍ਹਨੀ, ਕਹਿੰਦੇ ਚੜ੍ਹੇ ਨਾ ਚੜ੍ਹੇ ਮੇਰਾ ਗੁਰੂ ਦਾ ਹੁਕਮ ਮੰਨਣਾ ਹੈ। ਪਿਆਰਿਓ ਕੀ ਹੋਵੇ, ਅਸੀਂ ਇਹ ਨਹੀਂ ਕਹਿੰਦੇ ਆਹ ਹੋ ਜਾਏਗਾ, ਸਾਡੇ ਅੰਦਰ ਤਾਂ ਪਹਿਲਾਂ ਹੀ ਵਿਸ਼ਵਾਸ ਜਿਹੜਾ ਹੈ ਉਹ ਧੁੰਦਲਾ ਹੈ, ਵਿਸ਼ਵਾਸ ਪੂਰਨ ਨਹੀਂ ਹੈ। ਗੱਲ ਬਣੇਗੀ ਕਿਵੇਂ, ਜਿਉਂ ਭਾਵ ਹੈ ਤਿਉਂ ਰੱਖ ਮੇਰੇ ਸਾਹਿਬ, ਸਤਿਗੁਰੂ ਜੀ ਜਿਵੇਂ ਤੈਨੂੰ ਚੰਗਾ ਲੱਗਦਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਅਸੀਂ ਤੇਰੇ ਹੁਕਮ ਵਿੱਚ ਤੇਰੀ ਰਜ਼ਾ ਵਿੱਚ ਰਹਿਣਾ ਆ ਜਾਵੇ, ਭਾਣੇ ਵਿੱਚ ਰਹਿਣਾ ਆ ਜਾਵੇ, ਭਾਣੇ ਵਿੱਚ ਰਹਿ ਰਿਹਾ ਹੈ ਸਿੱਖ। ਕਹਿੰਦਾ ਹੈ ਠੀਕ ਹੈ ਜੇ ਮੇਰਾ ਤੁਸੀਂ ਮੇਰੇ ਸਰੀਰ ਦੇ ਜਿਸ਼ਮ 'ਤੇ ਆਰਾ ਰੱਖ ਦਿੱਤਾ ਹੈ, ਲੇਕਿਨ ਮੇਰਾ ਮੂੰਹ ਮੇਰੇ ਗੁਰੂ ਵੱਲ ਕਰ ਦਿਓ, ਜਿਸ ਗੁਰੂ ਨੇ ਇਹ ਸ਼ਕਤੀ ਅਤੇ ਬਲ ਬਖਸ਼ਿਸ਼ ਕੀਤਾ ਹੈ। ਕਹਿਣ ਲੱਗੇ ਇਹੋ ਜੀ ਤਾਂ ਕੋਈ ਹੋਰ ਵੀ ਮੰਗ ਮੰਗ ਲੈ। ਆਰੇ ਦੇ ਦੰਦਿਆਂ ਥੱਲੇ ਉਂਗਲੀ ਫੇਰੀ, ਕਹਿਣ ਲੱਗਾ ਜਲਾਦਾ ਆਰੇ ਦੇ ਦੰਦੇ ਤਿੱਖੇ ਕਰ ਲਾ। ਜਲਾਦ ਮੁਸਕਰਾ ਕੇ ਕਹਿੰਦਾ ਘਬਰਾ ਗਿਆ ਖੁੰਡੇ ਦੰਦਿਆਂ ਤੋਂ? ਕਹਿੰਦਾ ਨਹੀਂ, ਖੁੰਡੇ ਦੰਦਿਆਂ ਤੋਂ ਨਹੀਂ ਘਬਰਾਇਆ, ਇਸ ਕਰਕੇ ਕਿਉਂ ਕਹਿੰਦਾ ਤਿੱਖੇ ਕਰ ਲੈ, ਇਸ ਕਰਕੇ ਕਹਿੰਦਾ ਤੇਰੇ ਖੁੰਡੇ ਦੰਦਿਆਂ ਨੇ ਮੇਰੀ ਸਿੱਖੀ ਕਲੰਕਿਤ ਕਰ ਦੇਣੀ। ਕਹਿੰਦਾ ਉਹ ਕਿਵੇਂ? ਕਹਿੰਦਾ ਜਲਾਦਾ ਜਦੋਂ ਮੇਰੇ ਜਿਸ਼ਮ ਦੇ ਉੱਤੇ ਤੂੰ ਆਰਾ ਚਲਾਉਣਾ ਹੈ, ਯਾਦ ਰੱਖ ਮੈਂ ਗੁਰੂ ਨਾਨਕ ਦੀ ਬਾਣੀ ਪੜ੍ਹਨ ਲੱਗ ਜਾਣਾ ਹੈ, ਅਤੇ ਮੈਂ ਉਹਦੀ ਰਾਜਾ ਵਿੱਚ ਆਰੇ ਨੂੰ ਵੀ ਉਹਦੀ ਰਾਜਾ ਸਮਝ ਕੇ ਆਰੇ ਦੇ ਥੱਲੇ ਅਹਿਲ ਅਤੇ ਅਡੋਲ ਖੜ੍ਹੇ ਰਹਿਣਾ ਹੈ, ਤੇਰੇ ਖੁੰਡੇ ਦੰਦਿਆਂ ਨੇ ਚੀਰ ਟੇਢਾ ਪਾ ਦੇਣਾ ਹੈ, ਆਉਣ ਵਾਲੀਆਂ ਨਸਲਾਂ ਸ਼ੱਕ ਕਰਨਗੀਆਂ ਮਤੀ ਦਾਸ ਆਰੇ ਥੱਲੇ ਹਿੱਲਿਆ ਹੋਵੇਗਾ, ਇਸ ਕਰਕੇ ਕਹਿੰਦਾ ਦੰਦੇ ਤਿੱਖੇ ਕਰ, ਕਿਉਂਕਿ ਆਉਣ ਵਾਲੀਆਂ ਨਸਲਾਂ ਫਖਰ ਅਤੇ ਮਾਣ ਨਾਲ ਕਹਿਣ ਮਤੀ ਦਾਸ ਆਰੇ ਥੱਲੇ ਵੀ ਅਹਿਲ ਅਤੇ ਅਡੋਲ ਰਿਹਾ ਸੀ। ਇਹ ਹੈ ਸਿੱਖੋ ਤੁਹਾਡੀ ਗਾਥਾ, ਇਹ ਹੈ ਤੁਹਾਡਾ ਇਤਿਹਾਸ, ਆਰੇ ਦੇ ਥੱਲੇ ਵੀ ਭਾਣੇ ਵਿੱਚ ਰਹਿਣਾ, ਰਜ਼ਾ ਵਿੱਚ ਰਹਿਣਾ, ਪਰਮਾਤਮਾ ਦੇ ਹੁਕਮ ਵਿੱਚ ਰਹਿਣਾ, ਕਿਉਂਕਿ ਇਸ ਗੱਲ ਦੀ ਸਮਝ ਆ ਗਈ ਕਿ ਇਸ ਮੌਤ ਵਿੱਚੋਂ ਵੀ ਇੱਕ ਜ਼ਿੰਦਗੀ ਮਿਲ ਜਾਏਗੀ, ਮੇਰੀ ਕੌਮ ਨੂੰ ਜੀਵਨ ਮਿਲ ਜਾਏਗਾ। ਇਹ ਸਾਡੀ ਕੌਮ ਨੂੰ ਜੀਵਨ ਦੇ ਕੇ ਗਏ, ਜੀਵਨ ਜਿਉਣਾ ਸਿਖਾ ਕੇ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੀ। ਜਿਉਂ ਭਾਵ ਹੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ, ਤੇਰੇ ਤੋਂ ਬਿਨਾਂ ਮੇਰਾ ਕੋਈ ਹੋਰ ਥਾਂ ਹੀ ਨਹੀਂ ਹੈ, ਦੂਜਾ ਕੌਣ ਹੈ ਜਿਹਦੇ ਕੋਲ ਅਸੀਂ ਜਾਈਏ। ਸਤਿਗੁਰੂ ਜੀ ਤੂੰ ਹੀ ਤਾਂ ਮੇਰਾ ਆਸਰਾ ਹੈ, ਤੂੰ ਹੀ ਮੇਰੀ ਲੋਕ ਪ੍ਰਲੋਕ 'ਚ ਸਹਾਇਤਾ ਕਰਦਾ ਹੈ, ਤੂੰ ਹੀ ਮੇਰੇ ਦੁੱਖ ਅਤੇ ਸੁੱਖ ਦੀ ਮਦਦਗਾਰ ਹੈ। ਠਹਿਰਾਓ ਦੇ ਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ,
ਮੈਂ ਤਾਣ ਦੀਬਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਦ ਆਗੈ ਅਰਦਾਸ।
ਮੇਰੀ ਸ਼ਕਤੀ ਮੇਰਾ ਬਲ ਤੂੰ ਹਾਂ ਪਰਮਾਤਮਾ, ਤੂੰ ਹੀ ਹੈ ਮੇਰਾ ਸਹਾਰਾ, ਮੇਰਾ ਆਸਰਾ ਵੀ ਤੂੰ ਹੈ, ਅਤੇ ਮੈਂ ਕੀ ਕਰ ਸਕਦਾ? ਇੱਕੋ ਇੱਕ ਕੰਮ ਕਰ ਸਕਦਾ, ਤੂੰ ਠਾਕਰ ਤੂੰ ਪਏ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੂੰ ਮਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਛੂ ਕਨੇਰੇ, ਕੋਈ ਨਾ ਜਾਣਾ तुमरा अंत उचे ते उचा भगवंत। यह अरदास कर सकता वाहेगुरु जी, मैं ते तेरे चरणा विच केवल ते केवल अरदास ही कर सकता हाँ।
मैं होर थाओ नाही जिस पै करो बेनंती, मेरा दुख सुख तुझ ही पास।
किसी ने किसी का आसरा लिया हुंदा है, किसी ने किसी का, पर सतगुरु जी की बाणी दसदी है, मानुख की टेक बिरथी सब जान, देवन कौ एक है भगवान। जिन्हां ने एक परमात्मा का आसरा, हे वाहिगुरु धन गुरु चौथे पातशाह धन गुरु रामदास महाराज जी कहिंदे आ, मैं होर थाऊं नाही जिस पहे करों बेनंती, मेरा दुख सुख तुझ ही पास। मेरा दुख भी तेरे कोल ते सुख भी, तू सारियां दातां देण वाला तू है, ते मैं अरदास किहदे अगे करां, तेरे अगे ही करांगा ना, क्योंकि होर कोई मैनू आसरा नहीं है। जदों तक मनुख ने अपनी सुरत विच कोई दूजा आसरा रख्या होवे ना, उन्नी देर तक गल नहीं बननी। गल बननी कदों है, जदों सारे आसरे सारियां आसां त्याग के धर जीअर है एक टेक तू लाहे बनानी आस, ऐ गल जदों बनेगी उदों ये गल बननी है।
विचे धरती विचे पानी विच काष्ट अगन तरीजै।
धरती दे विच धरती पानी विच ते पानी धरती विच है। वेखो किड्डी अजीब खेड है उस करते ने जिहड़ी रची होई। अजिहा कोई कर सकदा है? कोई पानी विच धरती ते धरती विच पानी, अजिही खेड उन्हें अनोखी खेड जिहड़ी है वह रच दित्ती है। सतगुरु सच्चे पातशाह जी कहिंदे है, धन गुरु रामदास महाराज जी कहिंदे, जिवें लक्कड़ दे विच अग, हुण लक्कड़ दे विच अग होवे ते लक्कड़ नूं ते बल जाणा चाहीदा, सड़ जाणा चाहीदा, पर लक्कड़ दे विच अग भी उन्हें रखी। दोवें चीज़ां इक्के दे विच कट्ठियां करके उस करते ने रख दित्तियां। ये उहदा रहमो करम है, पानी ते अग दोवें जिद्दां उसने कट्ठियां कीतियां होईयां हन।
बकरी सिंह इक तै थाए राखे, मन हर जप भ्रम भौ दूर कीजै।
उस करते ने अकाल पुरख वाहेगुरु ने वेखो अजीब खेड कीती होई आ कि बकरी ते शेर दोनों नूं कट्ठियां रखिया होया है। ओदी ए रहम है कि ओ शक्ति दा मालक है, जे चाहे शेर नूं घा खवा सकदा है, राजयां नूं भीख मंगा सकदा है, जे चावे ते बकरी ते शेर ओ इक्के ही सर्कस विच तमाशे करदे नजरी देख पै सकदे ने। ए उस करते दी अजीब खेड है, ओ करते दी ऐसी अजीब खेड है। वाहिगुरु जी कहिंदे है कि ये दोनों चीज़ां जिवें रखियां ने, मन हर जप, ए मेरे मन तू परमात्मा दा जाप कर, नाम जप हरी दा जप कर। क्यों कहिंदे है? भरम भ्रम भौ दूर कीजै। तेरे अंदर जिहड़ा भरम पैदा हो गया है, भरम किहड़ा पैदा हो गया? धर्म दे नां ते कीता होया करम। कई वरां असी धार्मिक अस्थान ते अखां बीच के एक लत ते खड़ोते हुंदे आ, पर असी वह कर्म भी करी जांदे जिहड़े गुरु ने वरजे हुंदे आ। वह कर्म भी जदों असी धार्मिक अस्थान ते किसे नूं देखदे आ, उहदियां अखां बंद, उहदी सुरत जुड़ी ते सानूं बड़ा लगदा है, पर जदों किते बाहर जाके देखदे साडा दिल टुट जांदा है। पहलां ते लगदा बड़ा शरधालू, पर जदों उहनूं दूसरा रूप देखदे उहदे अंदर भरम पैदा कीता उहने अपने अंदर, भी असी गुरु कोल धन चढ़ा दिता, माया चढ़ा दित्ती, गुरु नूं नमस्कार अखां मीच मीच के कर लईआं, पर असल अख ते मीची नहीं है। अखीं तां मीचां, नाक पकड़ें कहदे वास्ते? ठगण कहो संसार। संसार विच ठगियां मारन तो अखां नहीं मीचियां, उधर ते तगड़ा होके मारी जाना है, इधर अखां मीच मीच के दिखाई जाना है। धार्मिक अस्थानां दे उत्ते दिखावा करी जावे अखां मीचण दा ढोंग करे, ये जिहड़ा कर्म है ये तेरे अंदर बनिया होया भरम है। इस भरम नूं दूर कर अपने अंदरों, जब तक ये भरम दूर नहीं करेगा तो जिहड़ा तेरे अंदर भौ है ना, डर है। डर कदों हुंदा है? पापी पाप कमावदे करदे हाय हाय, जिहड़ा अंदर पाप कीता ना, पाप कमावदे आ तेरा कोई ना बेली राम, ते जदों तू पाप छड़ देगा तेरे अंदरों डर दूर हो जाएगा। निरभौ जपै सगल भौ मिटै, गुर प्रसाद भरम का नाश, गुरु की कृपा द्वारा अंदरों भरम का नाश कर लै, ते निरभौ नू जप के निरभौ हो जा, सारे भौ अंदरों दूर कर दे।
हर की वडियाई देखो संतो, हर निमाणिया मान दिवाए।
उस करते दी वडियाई देख लो, कहिंदे आ कि एक दिन पानी दी गागर लैके बाबा अमरदास जी आ रहे है, ते कबोल बोल दिते जुलाई ने, लेकिन सतगुरु धन गुरु अंगद साहब महाराज जी की जदों कृपा हुई तो उन्होंने निमाणिया दे माण, नेताणिया दे ताण, नेओटिया दी ओट, नेपत्या दी पत, निगत्या दी गत, नितरिया दी तिर, ने आसरिया दे आसरे धन गुरु अमरदास महाराज जी बना दिते। ये है ना, ये हरी दी वडियाई है, जिन्हां नूं लोक दरकार दे होण, तरकार दे होण, कबोल बोल दे होण, जे गुरु तरस कर देवे ते उन्हां दे उत्ते जिहड़ा छतर चुल जांदा है। ये हरी दी वडियाई है, सतगुरु सच्चे पातशाह जी ने साडी झोली विच ये अमृत बचन पा के सानू समझा दिता कि हर की वडियाई देख हो संत हो। हे हरी दे संत जनों, ये परमात्मा की वडियाई नू देखना करो। देखो हर निमाणिया माण दिवाए, रब दे प्यारे वो निमाणिया नू माण दिवा दिंदा, वडियाई बख्शिश कर दिंदा है।
ज्यों धरती चरण तले ते ऊपर आवे, त्यों नानक साध जना जगत आन सब पैरी पाए।
जिमें धरती साढ़े पैरां दे थले है, धरती दे उत्ते असी तुरे फिरदे हैं, गड्डियां दौड़दियां ने, असी दौड़ रहे हैं, भज रहे हैं, पर एक दिन सानू मौत रूपी फरिश्ता आएगा, वो ढा लेगा ते यही मिट्टी जड़ी पैरां थले ये साढ़े उत्ते हो जाएगी, असी ये थले हो जावांगे। ये तो करते दी खेड है ना। देखो वो ये सतगुरु सच्चे पातशाह जी कहिंदे है ज्यों धरती चरण तले ते ऊपर आवे, इस तरह जिवें धरती उपर आ जाती है, वो करता पुरख जदों रहम करता है नानक, हे नानक धन गुरु, ऐ नानक गुरु नानक साहब महाराज चौथे पातशाह धन गुरु रामदास महाराज जी कहिंदे है, साध जना जगत आण सब पैरी पाए, सारा संसार आ के उन्हां दे पैरां ते झुक जांदा जिन्हां नूं लोक कबोल बोलदे होण, जिन्हां नूं भैड़ा कहिंदे होण, जिन्हां नूं छोटा दिखाउंदे होण, जिहड़े रब दे हरी जन बन जांदे नाम विच, जिन्हां ने सुरत टिका लई, जिन्हां ने अपना अकीदा परमात्मा ते टिका लिया, उन्हां दा लोक परलोक सवर जांदा है। सारी दुनिया आपां देखदे हां ना, ऐतवार नूं देखदे हो ना, धन धन बाबा दीप सिंह जी, धन धन बाबा दीप सिंह जी, लखां दी गिणती विच संगत आ के कह रही हुंदी है, जाप कर रही हुंदी है, अरदासां कर रही हुंदी है, क्यों? क्योंकि जिन्हां ने अपने हिरदे दे अंदर परमात्मा नूं वसा लिया, उन्हां दे चरणां दे उत्ते आ के सारे राजे महाराजे दुनिया दे अपने आप नूं फन्नी खां कहाउण वाले भी आ के उत्थे सिर झुका दिंदे ने, उन्हां अगे झुक जांदे ने, क्योंकि उन्हां दे अंदर शक्ति कीड़ी हुंदी है, उस करते दी शक्ति जिहदे अंदर टिक गई। इस करके असी अपने हिरदे दे अंदर उस परमात्मा दी इबादत नूं, नाम नूं सुरत विच टिकाईए, ते परमात्मा दा नाम रूपी अमृत साडे हिरदे विच वसेगा, ते साडा लोक अते परलोक सवर जावेगा। सो सतगुरु सच्चे पातशाह जी कृपा करन आओ, जो लड़ीवार पावन पवित्र शब्द चल रहा है उस दी आपां सांझ करन दा यतन करिए सारियां सिख संगतां, क्योंकि हर रोज़ नित्ता प्रति दी तरह सतगुरु साहब श्री गुरु ग्रंथ साहिब महाराज जी की अमृत बाणी दे नाल आपां जुड़दे हाँ। आओ जी प्यार विच सरवण करिए।
रामकली बाणी भगता की,
ये राग रामकली दे अंदर भगत साहिबान दी मुखारबिन तो उचारण किए हुए अमृत बचन हन।
कबीर जीओ,
ये अत्यंत सत्कारत महान शख्सियत भगत कबीर जी दे मुखारबिन तो उचारण किया होया अमृत बचन है।
एक ओंकार सतगुर प्रसाद,
परमात्मा एक है जिस वर्गा दूसरा होर कोई है नहीं है, एक रस सब जगह जो व्यापक है, अजिहा परमात्मा सतगुरु की कृपा द्वारा ही मिलता है।
काया कलालन लाहन मेलो, गुर का शब्द गुड़ की नरे।
जिमें असी एक ये शब्द जिहड़ा है ना जी, ये भगत कबीर जी दे कोल एक जोगी आया, ਅਤੇ ਉਹ ਕਹਿੰਦਾ ਕਿ ਭਗਤ ਜੀ ਮੈਂ ਸ਼ਰਾਬ ਪੀਂਦਾ ਵਾਂ ਬੜੀ ਸੁਰਤ ਟਿਕਦੀ, ਤੁਸੀਂ ਵੀ ਕਦੀ ਕਦੀ ਪੀ ਲਿਆ ਕਰੋ, ਥੋੜ੍ਹੀ ਜਿਹੀ ਪੀ ਕੇ ਸੁਰਤ ਟਿਕਾ ਲਿਆ ਕਰੋ। ਅਤੇ ਉਹਦਾ ਜਵਾਬ ਫਿਰ ਭਗਤ ਕਬੀਰ ਜੀ ਨੇ ਇਹ ਉੱਤਰ ਰੂਪ ਵਿੱਚ ਸ਼ਬਦ ਉਚਾਰਨ ਕੀਤਾ, ਕਹਿਣ ਲੱਗੇ ਕਿ ਮੈਂ ਵੀ ਸ਼ਰਾਬ, ਤੁਸੀਂ ਸ਼ਰਾਬ ਕਿਵੇਂ ਬਣਾਉਂਦੇ ਹੋ? ਕਹਿੰਦਾ ਜੀ ਅਸੀਂ ਤਾਂ ਘੜੇ ਵਿੱਚ ਗੁੜ ਪਾ ਕੇ ਉਹਦੇ 'ਚ ਲਾਹਣ ਬਣਾਉਂਦੇ ਹਾਂ, ਵੱਖ ਵੱਖ ਚੀਜ਼ਾਂ ਪਾ ਕੇ ਮਿਸ਼ਰਣ ਬਣਾ ਕੇ ਉਹਦੀ ਸ਼ਰਾਬ ਕੱਢਦੇ ਹਾਂ। ਅਤੇ ਭਗਤ ਕਬੀਰ ਜੀ ਕਹਿੰਦੇ ਮੈਂ ਆਪਣੇ ਸਰੀਰ ਦਾ ਘੜਾ ਬਣਾਇਆ ਹੋਇਆ ਹੈ, ਅਤੇ ਇਹਦੇ ਵਿੱਚ ਜਿਹੜਾ ਤੁਸੀਂ ਉਹਦੇ 'ਚ ਕੀ ਪਾਉਂਦੇ? ਕਹਿੰਦੇ ਗੁੜ ਆਦਿਕ ਪਾਉਂਦੇ ਹਾਂ ਵਸਤੂਆਂ, ਅਤੇ ਕਹਿੰਦੇ ਜਿਹੜਾ ਗੁੜ ਰੂਪੀ ਮੈਂ ਪਾਉਂਦਾ ਹਾਂ ਉਹ ਗੁਰੂ ਦਾ ਸ਼ਬਦ ਰੂਪ ਪਾਉਂਦਾ ਹਾਂ।
ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸ ਦੀਨ ਰੇ।
ਮੈਂ ਆਪਣੇ ਇਸ ਘੜੇ ਦੇ ਵਿੱਚ ਕਾਮ ਕ੍ਰੋਧ ਅਤੇ ਤ੍ਰਿਸ਼ਨਾ ਈਰਖਾ ਇਹ ਜਿਹੜੀਆਂ ਚੀਜ਼ਾਂ ਹੰਕਾਰ ਆਦਿਕ ਨੇ ਇਹਨਾਂ ਨੂੰ ਉਸ ਘੜੇ ਦੇ ਵਿੱਚ ਟੁਕੜੇ ਟੁਕੜੇ ਕਰਕੇ ਪਾ ਦਿੱਤੇ ਹੈ, ਕਿਉਂਕਿ ਮਨੁੱਖ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤ੍ਰਿਸ਼ਨਾ ਆਦਿਕ ਈਰਖਾ ਇਹ ਤੰਗ ਕਰਦੀਆਂ ਨੇ, ਪਰੇਸ਼ਾਨ ਕਰਦੀਆਂ ਨੇ, ਬੇਚੈਨ ਕਰਦੀਆਂ ਨੇ। ਭਗਤ ਕਬੀਰ ਜੀ ਕਹਿੰਦੇ ਮੈਂ ਇਹਦੇ ਟੁਕੜੇ ਕਰਕੇ ਇਸ ਸਰੀਰ ਰੂਪੀ ਘੜੇ ਵਿੱਚ ਪਾ ਦਿੱਤੇ ਨੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਧੰਨ ਗੁਰੂ ਭਗਤ ਕਬੀਰ ਜੀ ਕਹਿੰਦੇ ਹੈ ਕਿ ਇਹਦੇ ਟੁਕੜੇ ਕਰ ਦਿੱਤੇ ਹਨ।
ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾ ਕਉ ਜਪ ਤਪ ਦਿਓ ਦਲਾਲੀ ਰੇ।
ਜਿਵੇਂ ਉਹ ਸੱਕ ਪਾ ਲੈਂਦੇ ਨੇ ਆਦਿਕ ਚੀਜ਼ਾਂ, ਕਹਿੰਦੇ ਹੈ ਕੋਈ ਰੇ ਸੰਤ ਸਹਿਜ ਸੁਖ ਅੰਤਰ, ਕਹਿੰਦੇ ਕੋਈ ਅਜਿਹਾ ਤੁਹਾਡੇ ਕੋਲ ਐਸਾ ਸੰਤ ਹੈ ਜਿਹੜਾ, ਕਿਹੜਾ ਸੰਤ ਜਿਹੜਾ ਆਤਮਕ ਅਡੋਲਤਾ ਸਹਿਜ ਸੁਖ ਅੰਤਰ ਅੰਤਰ ਦੇ ਅੰਦਰ ਜਿਹਦੇ ਕੋਲ ਆਤਮਕ ਅਡੋਲਤਾ ਹੋਵੇ, ਜਿਹੜਾ ਘਬਰਾਉਂਦਾ ਨਾ ਹੋਵੇ, ਜਿਹੜਾ ਤ੍ਰਿਸ਼ਨਾ ਦੇ ਪਿੱਛੇ ਨਾ ਦੌੜਦਾ ਹੋਵੇ, ਜਿਹਦੀ ਆਤਮਾ ਟਿਕੀ ਹੋਵੇ ਅਤੇ ਆਨੰਦ ਰਸ ਹੋਵੇ, ਆਨੰਦ ਚਿੱਤ ਹੋਵੇ, ਕਹਿੰਦੇ ਇਹੋ ਜਿਹੇ ਸੰਤ ਤੋਂ ਮੈਂ ਜਿਹੜਾ ਆ ਸੰਸਾਰ ਦਾ ਦਿਖਾਵੇ ਦਾ ਜਪ ਤਪ ਹੈ ਨਾ, ਇਹ ਜਿਹੜਾ ਹੈ ਦਲਾਲੀ ਦੇ ਰੂਪ 'ਚ ਦੇ ਦੂੰਗਾ। ਅੱਜ ਕੱਲ੍ਹ ਆਪਾਂ ਜਾਣਦੇ ਹਾਂ ਕਿ ਜਿਹੜੇ ਸੌਦਾ ਕਰਾ ਦਿੰਦਾ ਕੋਈ ਪਲਾਟ ਦਾ ਕੋਈ ਪ੍ਰੋਪਰਟੀ ਦਾ, ਉਹਨੂੰ ਦਲਾਲ ਕਹਿੰਦੇ ਆ, ਉੱਧਰੋਂ ਵੀ ਕਮਿਸ਼ਨ ਲੈਂਦਾ ਅਤੇ ਉੱਧਰੋਂ ਵੀ ਕਮਿਸ਼ਨ ਲੈਂਦਾ। ਇਸੇ ਤਰ੍ਹਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਮੈਂ ਉਸ ਨੂੰ ਜਪ ਤਪ ਦੀ ਦਲਾਲੀ ਦੇਣ ਲਈ ਤਿਆਰ ਹਾਂ, ਜੇ ਕੋਈ ਅਜਿਹਾ ਰੱਬ ਦਾ ਪਿਆਰਾ ਜੁੜਿਆ ਤੁਹਾਡੇ ਵਿੱਚ ਹੈ ਤਾਂ।
ਏਕ ਬੂੰਦ ਭਰ ਤਨ ਮਨ ਦੇਵੋ ਜੋ ਮਦ ਦੇ ਕਲਾਲੀ ਰੇ।
ਕੋਈ ਇੱਕ ਤੁਮਕਾ ਇੱਕ ਬੂੰਦ ਜਿਹੜੀ ਹੈ ਸਵਾਂਤੀ ਬੂੰਦ ਜਿਹੜੀ ਹੈ ਉਹ ਦੇ ਦੇਵੇ, ਜਿਹੜਾ ਮੇਰਾ ਤਾਨ ਅਤੇ ਮਨ ਹੈ ਇਹਦੇ ਅੰਦਰ ਜਿਹੜੀ ਹੈ ਉਹਦੀ ਬਖਸ਼ਿਸ਼ ਰੂਪ ਹੋ ਜਾਵੇ, ਉਹ ਜਿਹੜਾ ਕੋਈ ਦੇਣ ਵਾਲਾ ਹੈ ਤਾਂ ਦੱਸੋ।
ਰਹਾਓ
ਠਹਿਰਾਓ ਦੇ ਕੇ ਸਤਿਗੁਰੂ ਜੀ ਬਚਨ ਕਰਦੇ ਹਨ।
ਭਵਨ ਚਤੁਰ ਦਸ ਭਾਠੀ ਕੀਨੀ ਬ੍ਰਹਮ ਅਗਨ ਤਨ ਜਾਰੀ ਰੇ।
ਭਗਤ ਕਬੀਰ ਜੀ ਨੂੰ ਜੋਗੀ ਜੀ ਕਹਿੰਦੇ ਤੁਸੀਂ ਭੱਠੀ ਸ਼ਰਾਬ ਕਿਵੇਂ ਕੱਢਦੇ ਹੋ, ਕਿਵੇਂ ਬਣਾਉਂਦੇ ਹੋ, ਭੱਠੀ ਤੁਹਾਡੀ ਕਾਹਦੀ ਹੈ? ਅਤੇ ਭਗਤ ਜੀ ਕਹਿਣ ਲੱਗੇ ਕਿ ਭਵਨ ਚਤੁਰ ਦਸ ਭਾਠੀ ਕਿੰਨੀ, ਕਹਿੰਦੇ ਇਹ ਸੰਸਾਰ ਜਿਹੜਾ ਹੈ ਨਾ ਇਹਨੂੰ ਭੱਠੀ ਬਣਾਇਆ ਹੋਇਆ ਹੈ, ਅਤੇ ਕੀ ਹੈ ਬ੍ਰਹਮ ਅਗਨ ਤਨ ਜਾਰੀ ਰੇ, ਅਤੇ ਬ੍ਰਹਮ ਦੀ ਅਗਨੀ ਦੇ ਨਾਲ ਇਸ ਨੂੰ ਮੈਂ ਸਾੜ ਰਿਹਾ, ਪਰਮਾਤਮਾ ਦੀ ਰਹਿਮ ਦੇ ਨਾਲ ਉਹਦੇ ਨਾਲ ਇਹਦਾ ਸਾਰਾ ਨਾਸ਼ ਕਰ ਰਿਹਾ ਹਾਂ।
ਮੁਦਰਾ ਮਦਕ ਸਹਿਜ ਧੁਨ ਲਾਗੀ ਸੁਖਮਨ ਪੋਚਨ ਹਰੀ ਰੇ।
ਮੁਦਰਾ ਹੁੰਦਾ ਹੈ ਢੱਕਣ ਅਤੇ ਮਦਕ ਹੁੰਦੀ ਹੈ ਪਾਈਪ। ਜਦੋਂ ਉਹ ਅਰਕ ਕੱਢਦੇ ਆ ਨਾ ਜੀ, ਅਤੇ ਉੱਪਰ ਘੜੇ ਦੇ ਉੱਪਰ ਥੱਲੇ ਅੱਗ ਬਾਲ ਕੇ ਉੱਪਰ ਢੱਕਣ ਦੇ ਦਿੰਦੇ ਆ, ਅਤੇ ਇੱਕ ਨਾਲੀ ਦੇ ਦੁਆਰਾ ਜਿਹੜਾ ਉਹ ਆਉਂਦਾ ਹੈ, ਅਤੇ ਉਸ ਢੱਕਣ ਦੇ ਨਾਲ ਭਾਫ ਆ ਕੇ ਵੱਜਦੀ ਹੈ, ਅਤੇ ਉਹ ਜਿਹੜੀ ਨਾਲੀ ਹੁੰਦੀ ਹੈ ਉਹ ਜਿਹੜੀ ਢੱਕਣ ਦਾ ਹੈ ਉਹਦੇ ਉੱਤੇ ਗਿੱਲਾ ਪੋਚਾ ਮਾਰਿਆ ਜਾਂਦਾ ਹੈ, ਤਾਂ ਕਿ ਉਹ ਜਿਹੜੀ ਭਾਫ ਹੈ ਠੰਡੀ ਹੋ ਕੇ ਪਾਣੀ ਬਣ ਕੇ ਉਹ ਬਾਹਰ ਨਿਕਲ ਆਵੇ, ਪਾਣੀ ਤਰਲ ਬਣ ਕੇ ਬਾਹਰ ਨਿਕਲ ਆਵੇ। ਇਹ ਭਗਤ ਕਬੀਰ ਜੀ ਕਹਿੰਦੇ ਮੈਂ ਇਹ ਭਾਈ ਸਾਹਿਬ ਜੀ ਜਿਹੜਾ ਢੱਕਣ ਬਣਾਇਆ ਹੈ ਮੁਦਰਾ ਮਦਕ ਸਹਿਜ ਧੁਨ, ਮੈਂ ਜਿਹੜੀ ਸੁਰਤ ਜੋੜੀ ਹੋਈ ਹੈ ਨਾ ਸੁਰਤ ਦੇ ਦੁਆਰਾ ਜਿਹੜੀ ਇਹ ਮੇਰੀ ਪਾਈਪ ਦਾ ਅਤੇ ਢੱਕਣ ਦਾ ਕੰਮ ਕਰ ਰਹੀ ਹੈ, ਸੁਰਤ ਪਰਮਾਤਮਾ ਨਾਲ ਜੁੜੀ ਹੋਈ ਇਹ ਕਨੈਕਸ਼ਨ ਕੀਤਾ ਹੋਇਆ ਹੈ, ਜਿਵੇਂ ਪਾਈਪ ਦਾ ਨਾਲੀ ਦਾ ਕਨੈਕਸ਼ਨ ਕਰਕੇ ਉਸ ਨੇ ਅਰਕ ਕੱਢਣਾ ਹੈ, ਇਸੇ ਤਰ੍ਹਾਂ ਮੈਂ ਆਪਣਾ ਕਨੈਕਸ਼ਨ ਜੋੜਿਆ ਹੋਇਆ ਹੈ। ਅਤੇ ਕਹਿੰਦੇ ਸੁਖਮਨ ਪੋਚਨਹਾਰੀ ਰੇ, ਅਤੇ ਆਤਮਾ ਦੇ ਅੰਦਰ ਪਰਮਾਤਮਾ ਦੇ ਪਿਆਰ ਦਾ ਪ੍ਰੇਮ ਦਾ ਮਨ ਦਾ ਜਿਹੜਾ ਜੁੜਨਾ ਹੈ ਉਹ ਉਹਦੇ ਉੱਤੇ ਪੋਚਾ ਮਾਰ ਰਿਹਾ ਹੈ, ਆਤਮਕ ਸ਼ਾਂਤੀ ਦਾ ਪੋਚਾ ਜਦੋਂ ਵੱਜ ਰਿਹਾ ਹੈ ਨਾ ਪਰਮਾਤਮਾ ਦੇ ਨਾਮ ਦੇ ਨਾਲ ਪੋਚਾ ਲੱਗ ਰਿਹਾ ਹੈ।
ਤੀਰਥ ਵਰਤ ਨੇਮ ਸੁਚ ਸੰਜਮ ਰਵ ਸਸ ਗਹਿਣੇ ਦਿਓ ਰੇ।
ਇਹ ਜਿਹੜੇ ਹੈਗੇ ਆ ਬਾਹਰ ਦੇ ਦਿਖਾਵੇ ਦੇ ਕਰਮ ਵੀ ਤੁਸੀਂ ਤੀਰਥਾਂ ਦੇ ਉੱਤੇ ਜਾਂਦੇ ਹੋ ਅਤੇ ਭੌਂਦੇ ਫਿਰਦੇ ਹੋ, ਭਟਕਦੇ ਫਿਰਦੇ ਹੋ। ਕਹਿੰਦੇ ਮੈਂ ਤੀਰਥ ਵਰਤ ਨੇਮ ਸੋਚ ਸੰਜਮ, ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਰੀਆਂ ਦੀਆਂ ਸਾਰੀਆਂ ਗਹਿਣੇ ਰੱਖ ਦਿੱਤੀਆਂ ਨੇ। ਇੜਾ ਅਤੇ ਪਿੰਗਲਾ ਨਾੜੀ ਜਿਹੜੀ ਹੈ ਇਹ ਸਾਰਾ ਕੁਛ ਗਹਿਣੇ ਪਾ ਦਿੱਤਾ ਹੈ ਪਰਮਾਤਮਾ ਦੇ ਕੋਲ।
ਸੁਰਤ ਪਿਆਲ ਸੁਧਾ ਰਸ ਅੰਮ੍ਰਿਤ, ਇਹੋ ਮਹਾਰਸ ਪਿਓ ਰੇ।
ਇਸ ਸੁਰਤ ਦੇ ਨਾਲ ਮਹਾਨ ਰਸ ਨਾਮ ਰੂਪੀ ਅੰਮ੍ਰਿਤ ਇਹ ਜਿਹੜਾ ਹੈ ਮੈਂ ਪੀ ਰਿਹਾ ਹਾਂ।
ਨਜ਼ਰ ਧਾਰ ਚੋਏ ਅਤ ਨਿਰਮਲ, ਇਹ ਰਸ ਮਨੁਆ ਰਾਤੋ ਰੇ।
ਜਿਹੜੀ ਅਸਲ ਵਿੱਚ ਅੰਦਰ ਅੰਮ੍ਰਿਤ ਰਸ ਦੀ ਧਤੀਰੀ ਜਿਹੜੀ ਚੱਲ ਰਹੀ ਹੈ, ਚਸ਼ਮਾ ਫੁੱਟ ਰਿਹਾ, ਨਿਝਰ ਧਾਰ ਚੋਹੈ ਅਤ ਨਿਰਮਲ, ਇਹ ਉਹ ਹੈ, ਇਹ ਇੱਕ ਨਿਝਰ ਦਾ ਅਰਥ ਹੁੰਦਾ ਚਸ਼ਮਾ। ਅੰਦਰ ਜਿਹੜਾ ਚਸ਼ਮਾ ਫੁੱਟ ਰਿਹਾ ਹੈ ਨਾ, ਜਿਹੜਾ ਅੰਦਰ ਧਾਰ ਵੱਜ ਰਹੀ ਚਸ਼ਮੇ ਦੀ, ਉਹ ਨਿਰਮਲ ਰਸ ਦੀ ਹੈ, ਉਹ ਚੋਰਿਆ ਹੈ। ਇਹ ਮਨੁਆ ਰਾਤੋ ਰੇ, ਰਾਤੋ ਇਹਨੂੰ ਰਾਤੋ ਰਾਤ ਨਹੀਂ ਸਮਝਣਾ, ਰਾਤੋ ਕੱਸ ਕੇ ਪੜ੍ਹਨਾ ਹੈ, ਕਿਉਂਕਿ ਰਾਤੋ ਦਾ ਅਰਥ ਹੁੰਦਾ ਹੈ ਰੱਤਿਆ ਹੋਇਆ। ਜਿੱਥੇ ਰੱਤਿਆ ਹੋਇਆ ਨਾ, ਉੱਥੇ ਅਸੀਂ ਕੱਸ ਕੇ ਸ਼ਬਦ ਪੜਾਂਗੇ। ਜਿੱਥੇ ਰਾਤ ਦਾ ਅਰਥ ਹੋਏਗਾ ਉੱਥੇ ਅਸੀਂ ਸੋਫਟ ਸਪੋਕਨ ਕਰ ਸਕਦੇ। ਸੋ ਇੱਥੇ ਰਾਤੋ ਮਨੁਆ ਜਿਹੜਾ ਹੈ, ਮੇਰਾ ਮਨ ਉਸ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਗਿਆ, ਉਹ ਰਸ ਜਿਹੜਾ ਹੈ ਅੰਦਰ ਜਿਹੜਾ ਹੈ ਚਸ਼ਮਾ ਫੁੱਟਣ ਦੇ ਨਾਲ।
ਕਹਿ ਕਬੀਰ ਸਗਲੇ ਮਦ ਛੂਛੇ, ਇਹ ਮਹਾਰਸ ਸਾਚੋ ਰੇ।
ਭਗਤ ਕਬੀਰ ਜੀ ਆਖਦੇ ਹਨ, ਕਹਿੰਦੇ ਹਨ ਕਿ ਸਾਰੀਆਂ ਸ਼ਰਾਬਾਂ ਇਹਦੇ ਸਾਹਮਣੇ ਥੋਥੀਆਂ ਨੇ, ਝੂਠੀਆਂ ਨੇ, ਫਿੱਕੀਆਂ ਨੇ, ਬੇਕਾਰ ਨੇ। ਜਿਹੜਾ ਇਹ ਅੰਮ੍ਰਿਤ ਰਸ ਸਿਰਦੇ ਦੇ ਅੰਦਰ ਆਇਆ ਨਾ, ਇਹਦੇ ਮੁਕਾਬਲੇ ਦਾ ਹੋਰ ਕੋਈ ਨਹੀਂ। ਇਹ ਮਹਾਰਸ ਸੱਚੋ ਰੇ, ਇਹ ਸੱਚਾ ਰਸ ਜਿਹੜਾ ਹੈ, ਇਹ ਦੁਨੀਆਂ ਦੇ ਨਸ਼ੇ ਕਰਨ ਦੇ ਨਾਲ, ਯਾਦ ਰੱਖੋ ਨਸ਼ਾ ਕਰੋਗੇ ਕੁਝ ਪਲਾਂ ਬਾਅਦ ਉਤਰ ਜਾਏਗਾ, ਪਰ ਜਿਹਦੇ ਹਿਰਦੇ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਜਾਵੇਗਾ, ਜਿਹਨੂੰ ਨਸ਼ਾ ਨਾਮ ਦਾ ਆ ਗਿਆ, ਉਹਨੂੰ ਫਿਰ ਕੋਈ ਹੋਰ ਨਸ਼ੇ ਦੀ ਲੋੜ ਨਹੀਂ ਰਹਿ ਜਾਂਦੀ। ਉਹ 24 ਘੰਟੇ ਮਾਣਯੋਗ ਸ਼ਖਸੀਅਤ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਕਹਿੰਦੇ ਹੁੰਦੇ ਸੀ, 5 ਮਿੰਟ ਦਾ ਜਪਿਆ ਹੋਇਆ ਨਾਮ 24 ਘੰਟੇ ਦਾ ਆਨੰਦ ਰਸ ਬਣਿਆ ਰਹਿੰਦਾ ਹੈ। ਇਸ ਕਰਕੇ ਪਰਮਾਤਮਾ ਦੀ ਇਬਾਦਤ ਕਰਨ ਦੇ ਨਾਲ, ਪਰਮਾਤਮਾ ਦਾ ਨਾਮ ਜਪੋ, ਆਪਣੇ ਬੱਚਿਆਂ ਨੂੰ ਨਸ਼ਿਆਂ ਅਤੇ ਵਿਸ਼ਿਆਂ ਤੋਂ ਬਚਾ ਲਓ। ਮੈਂ ਇੱਕ ਬੇਨਤੀ ਹੋਰ ਕਰਾਂ ਕਿ ਆਪਣੇ ਬੱਚਿਆਂ ਨੂੰ ਤੁਸੀਂ ਦੂਸਰੀਆਂ ਭਾਸ਼ਾਵਾਂ ਬਹੁਤ ਸਿਖਾਈਆਂ, ਪੰਜਾਬੀ ਭਾਸ਼ਾ, ਪੰਜਾਬੀ ਬੋਲੀ ਸਿਖਾਓ, ਗੁਰਮੁਖੀ ਬੋਲੀ ਸਿਖਾਓ, ਉਹਨਾਂ ਨੂੰ ਗੁਰੂ ਨਾਲ ਜੋੜ ਦਿਓ। ਬਾਕੀ ਭਾਸ਼ਾਵਾਂ ਮੁਬਾਰਕ ਨੇ, ਜਿੰਨੀਆਂ ਮਰਜ਼ੀ ਸਿਖਾਓ, ਪਰ ਜੇਕਰ ਗੁਰੂ ਕੀ ਬਾਣੀ ਤੋਂ ਵਾਂਝੇ ਰਹਿ ਗਏ, ਉਹਨਾਂ ਦਾ ਜੀਵਨ ਨਿਰਾਰਥਕ ਬਣ ਜਾਵੇਗਾ, ਸਾਰਥਕ ਨਹੀਂ ਬਣੇਗਾ। ਸਮੁੱਚੇ ਸੰਸਾਰ ਦੇ ਲੋਕ ਆਪਣੀ ਆਤਮਿਕ ਸ਼ਾਂਤੀ ਲੱਭਣ ਵਾਸਤੇ ਹਿੱਲ ਸਟੇਸ਼ਨਾਂ 'ਤੇ ਜਾਂਦੇ ਨੇ, ਸੈਰਗਾਹਾਂ 'ਤੇ ਜਾਂਦੇ ਨੇ, ਲੇਕਿਨ ਉਹਨਾਂ ਨੂੰ ਫਿਰ ਵੀ ਮਨ ਨੂੰ ਚੈਨ ਨਹੀਂ ਮਿਲਦਾ। ਆਤਮਿਕ ਸ਼ਾਂਤੀ ਲੈਣ ਵਾਸਤੇ ਘਰ ਵਿੱਚ ਏਸੀ ਲਵਾ ਲਿਆ, ਠੰਡਾ ਰਹੇ, ਗੱਡੀ 'ਚ ਏਸੀ ਲੱਗ ਗਿਆ, ਠੰਡੀ ਹੈ, ਦਫ਼ਤਰ ਠੰਡਾ ਹੈ, ਪਰ ਬੰਦਾ 'ਤੇ ਤੱਤਾ ਹੈ, ਉਹਦੇ ਅੰਦਰ 'ਤੇ ਅੱਗ ਬਲ ਰਹੀ ਹੈ, ਉਹ ਕਾਹਦੀ ਹੈ? ਕਾਮ ਕਰੋ ਲੋ ਮੋਹ ਅਹੰਕਾਰ ਦੀ, ਤ੍ਰਿਸ਼ਨਾ ਦੀ ਅੱਗ ਹੀ ਹੈ ਨਾ। ਇਹ ਕਿਵੇਂ ਬੁਝੇਗੀ? ਕੇਵਲ ਤ੍ਰਿਸ਼ਨਾ ਬੁਝੈ ਹਰ ਕੇ ਨਾਮ, ਕੇਵਲ ਪਰਮਾਤਮਾ ਦੇ ਨਾਮ ਨਾਲ ਹੀ ਇਹ ਤ੍ਰਿਸ਼ਨਾ ਬੁਝ ਸਕਦੀ ਹੈ। ਆਓ ਪਿਆਰ ਵਿੱਚ ਭਿੱਜ ਕੇ ਸਾਰੀਆਂ ਸੰਗਤਾਂ, ਆਖਰੀ ਪੰਕਤੀਆਂ ਪੜ੍ਹਨ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਾਂ ਸਮੁੱਚੀਆਂ ਸੰਗਤਾਂ ਦਾ, ਸਿੰਘ ਸਾਹਿਬਾਨ ਦਾ, ਸਮੁੱਚੀਆਂ ਪ੍ਰਬੰਧਕ ਕਮੇਟੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੇ ਉੱਦਮ ਉਪਰਾਲੇ ਨਾਲ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਇਹ ਸੁਭਾਗ ਪ੍ਰਾਪਤ ਹੋਇਆ ਹੈ। ਆਖਰੀ ਪੰਕਤੀਆਂ ਪੜ੍ਹ ਕੇ ਆਪਾਂ ਗੁਰੂ ਫਤਿਹ ਦੀ ਸਾਂਝ ਕਰੀਏ।
ਨਜ਼ਰ ਧਾਰ ਚੋਏ ਅਤ ਨਿਰਮਲ, ਇਹ ਰਸ ਮਨੁਆ ਰਾਤੋ ਰੇ। ਕਹਿ ਕਬੀਰ ਸਗਲੇ ਮਦ ਛੂਛੇ, ਇਹ ਮਹਾਰਸ ਸਾਚੋ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ